ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਪਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਪਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਵਸਤਰ ਉਠਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਹੁਕਮ ਸ਼ਬਦ ਮੁੱਖ ਵਾਕ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਨਾਸਰੀ ਦੇ ਵਿੱਚ ਦਰਜ ਨੇ। ਅੱਜ ਦੀ ਜੋ ਇਸ ਪਵਿੱਤਰ ਸ਼ਬਦ ਬਾਣੀ ਦੀ ਵਿਚਾਰ ਹੈ, ਇਸ ਵਿੱਚ ਦਾਤਾਰ ਜੀ ਨੇ ਆਤਮਕ ਜੀਵਨ ਦੀ ਮਹਾਨਤਾ ਦਰਸਾਈ ਹੈ। ਸਤਿਗੁਰੂ ਜੀ ਨੇ ਇੱਕ ਪਾਸੇ ਜਿਹਨੂੰ ਦੁਨਿਆਵੀ ਜੀਵਨ ਆਪਾਂ ਕਹਿੰਦੇ ਹਾਂ ਉਸ ਦਾ ਜ਼ਿਕਰ ਕੀਤਾ ਹੈ, ਤੇ ਨਾਲ ਹੀ ਦਾਤਾਰ ਜੀ ਨੇ ਰੂਹਾਨੀ ਜੋ ਜੀਵਨ ਹੈ, ਜੋ ਅਸਲੀ ਜ਼ਿੰਦਗੀ ਹੈ ਸਾਡੀ ਮਨੁੱਖਾ ਦੇਹੀ ਦੀ, ਉਸ ਦਾ ਜ਼ਿਕਰ ਵੀ ਕੀਤਾ ਹੈ। ਇਸ ਵਿੱਚ ਦਾਤਾਰ ਜੀ ਨੇ ਮਨੁੱਖ ਨੂੰ ਜੀਣ ਵਾਸਤੇ ਖਾਣਾ ਪੈਂਦਾ ਹੈ, ਉਸ ਨੂੰ ਆਪਾਂ ਖੁਰਾਕ ਜਾਂ ਭੋਜਨ ਕਹਿੰਦੇ ਹਾਂ, ਤੇ ਕਈ ਵਾਰੀ ਬੰਦਾ ਖੁਰਾਕ ਨੂੰ ਜੀਣ ਵਾਸਤੇ ਖਾਣ ਦੀ ਥਾਂ ਜਿੰਦਾ ਹੀ ਕੇਵਲ ਖਾਣ ਵਾਸਤੇ ਹੈ। ਜਦੋਂ ਇਨਸਾਨ ਖੁਰਾਕ ਨੂੰ ਜੀਣ ਦੀ ਥਾਂ ਜੀਵਨ ਹੀ ਖੁਰਾਕ ਨੂੰ ਖਾਣ ਦਾ ਬਣਾ ਲਏ, ਉਸ ਵਕਤ ਦੀ ਜ਼ਬਾਨ ਦੇ ਵਿੱਚ ਇਸੀ ਰਸਨਾ ਵਿੱਚ ਰਸਾਂ ਦੀ ਜਿਹੜੀ ਲਲਕ ਹੈ ਉਹ ਦਿਨ ਬ ਦਿਨ ਵੱਧਦੀ ਹੈ, ਪਰ ਖਾ ਕੇ ਰੱਜਦਾ ਨਹੀਂ। ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਜਿਸ ਨੇ ਨਾਮ ਦਾ ਭੋਜਨ ਛਕ ਲਿਆ ਉਹ ਤ੍ਰਿਪਤ ਹੋ ਗਿਆ। ਦੂਸਰਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਤਨ ਤੇ ਬਸਤਰ ਓਢ ਕੇ ਆਪਣੀ ਦੌਲਤ ਦਾ ਪ੍ਰਗਟਾਵਾ ਕਰਦਾ ਹੈ, ਗੁਰੂ ਸਾਹਿਬ ਨੇ ਉਹ ਵੀ ਬਖਸ਼ਿਸ਼ ਕਰ ਦਿੱਤੀ ਕਿ ਪਰਮਾਤਮਾ ਦੇ ਗੁਣ ਗਾਉਣੇ ਉਹ ਬਸਤਰ ਨੇ। ਇਨਸਾਨ ਚੰਗੀ ਅਸਵਾਰੀ ਦਾ ਲੁਤਫ ਲੈਣਾ ਚਾਹੁੰਦਾ ਹੈ, ਆਨੰਦ ਲੈਣਾ ਚਾਹੁੰਦਾ ਹੈ, ਗੁਰੂ ਸਾਹਿਬ ਨੇ ਦੱਸ ਦਿੱਤਾ ਜਿਹੜਾ ਰੂਹਾਨੀ ਤੌਰ ਤੇ ਆਪਣੇ ਪ੍ਰਭੂ ਦੇ ਮਾਰਗ ਨੂੰ ਨਿਹਾਰਦਾ ਹੈ ਉਹ ਅਸਲ ਚ ਮਾਨੋ ਕੀਮਤੀ ਸਵਾਰੀਆਂ ਦਾ ਸਫ਼ਰ ਕਰ ਰਿਹਾ ਹੈ। ਫਿਰ ਸਤਿਗੁਰੂ ਜੀ ਨੇ ਇਹ ਸ਼ਬਦ ਅਖੀਰ ਤੇ ਕਹੇ ਕਿ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਨਾਮ ਜਪ ਜਪ ਕੇ ਉਸ ਪ੍ਰਭੂ ਦੀ ਕਿਰਪਾ ਨਾਲ ਪੂਰਨ ਟਿਕਾ ਵਿੱਚ ਆਏ ਹਾਂ। ਆਓ ਸਾਧ ਸੰਗਤ, ਇਹ ਸਿਰਫ ਮੈਂ ਆਰੰਭ ਵਿੱਚ ਥੋੜ੍ਹੇ ਜਿਹੇ ਆਪ ਨਾਲ ਸੰਖੇਪ ਜਿਹੇ ਬੋਲ ਸਾਂਝੇ ਕੀਤੇ ਨੇ, ਉਹ ਇਸ ਕਰਕੇ ਸਾਡੀ ਇਸ ਅੰਮ੍ਰਿਤ ਬਾਣੀ ਦੇ ਅੱਜ ਸ਼ਬਦ ਦੀ ਵਿਚਾਰ ਦਾ ਧੁਰਾ ਕੀ ਹੈ। ਆਪ ਕਰੋ ਕਿਰਪਾ, ਆਪ ਅਸੀਸ ਬਖਸ਼ੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ, ਮਿਹਰ ਕਰੋ ਆਪ ਜੀ ਦੇ ਦਰਬਾਰ ਵਿੱਚ, ਆਪ ਜੀ ਦੇ ਦਰ ਘਰ ਚ ਸਤਿਗੁਰੂ ਸਿਫ ਤੋਂ ਸਲਾਹ ਕਰਨ ਦੀ ਦਾਤ ਬਖਸ਼ ਦੇਵੋ। ਸਾਡੇ ਕਥਨ ਔਰ ਸਰੋਤ ਨੂੰ ਆਪ ਜੀ ਹੀ ਇਕਾਗਰਤਾ ਭੈ ਭਾਵਨੀ ਬਖਸ਼ੋ। ਆਪ ਸਮਰੱਥ ਸਤਿਗੁਰੂ ਜੀ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ ਸੁਣ ਰਹੇ ਹੋ, ਆਪ ਅਸੀਸ ਬਖਸ਼ੋ। ਅਤੇ ਮੈਂ ਦਰਬਾਰ ਵਿੱਚ ਵੀ ਬੇਨਤੀ ਕਰਾਂਗਾ ਜਿਹੜੇ ਮੰਜੀ ਸਾਹਿਬ ਦੇ ਸੇਵਾਦਾਰ ਨੇ, ਜੇ ਕੋਈ ਪਿੱਛੇ ਬੈਠਾ ਉੱਚੀ ਬੋਲਦਾ ਹੈ ਉਹਨੂੰ ਨਿਮਰਤਾ ਸਹਿਤ ਕਹਿ ਦਿਓ ਵੀਰਾ ਇਸ ਦਰਬਾਰ ਵਿੱਚ ਚੁੱਪ ਧਾਰਨ ਕਰ, ਅਤੇ ਜੇ ਉਹ ਨਹੀਂ ਬੋਲਣ ਤੋਂ ਹਟਦਾ ਤੇ ਹੱਥ ਜੋੜ ਕੇ ਉਹਨੂੰ ਕਿਰਪਾ ਕਰਕੇ ਬੇਨਤੀ ਕਰੋ ਭਾਈ ਟਿਕਿਆ ਹੋਇਆਂ ਦੇ ਅੰਦਰ ਨਾ ਖੰਡਾ। ਪਰ ਇਹ ਨਿਮਰਤਾ ਸਹਿਤ ਦਬਕਾ ਨਹੀਂ, ਨਿਮਰਤਾ ਸਹਿਤ ਇਹ ਗੁਰੂ ਦਾ ਦਰਬਾਰ ਹੈ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਅਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, फिर उच्चारण करो जी सतनाम श्री वाहे गुरु जी,
सतनाम श्री वाहे गुरु साहेब जी, तनासरी महला पंजवा।
राग तनासरी है ते शब्द दे उचारण करता पंचम गुरुदेव सतगुरु गुरु अर्जुन देव जी महाराज ने, जिन्हां नूं श्री गुरु ग्रंथ साहिब दी बाणी विच बाणी का बोहित शब्द वरत्या है। पावां ये शब्द तवारीखी भी ने, गुरु अमरदास बचपन विच हजूर दे जीवन नूं देख के जिहड़े शब्द वरते, वो शब्द हर सिख दी जबान दे उपर ये चेते ने, ते इहदे विच कोई दो रावां नहीं कि जिहड़ी गुरु जोत है गुरगद्दी है, सिर्फ जे कहीए भी उन्हां नूं मिली जिन्हां हुक्म मन्निया सेवा कीती आग्या विच रहे, केवल ये गल नहीं, असल च गुरबाणी अनुसार भाई साहब जी दी गुरमत सिद्धांत दी व्याख्या विच गुरु जोत उस पवित्र शरीर दे विच विराजमान होई जिन्हां नूं तुर दरगाह तो रब ने यह फुंडी लिख के दित्ती होई सी। भाई साहब दे बोल ने भाई गुरदास साहब दे कि दात जोत खसम है वड्याई। भाई गुरदास साहब जी कहने ये जिहड़ी जोत कहे ये गुरु की दात, एक खसम दे अपने हाथ विच कहे। फिर कई बारी सोचीदा है कि धन गुरु अर्जुन देव जी महाराज, क्योंकि आरंभ विच मैं थोड़ी जी आप नूं ये सांझ पानी चाहना, क्योंकि गुरु अर्जुन साहब जी का शब्द उन्हां दी थोड़ी सिफत कर ली, ते जिथे सिफत करोगे ना जी उत्थे सिफत दा दाता आप वर्तन लग पैंदा है। जदों सिफत करोगे ते सिफत दा दाता डुबदियां नूं उतार दिंदा है, तू सच्चा साहिब सिफत सवालियो जिन कीती सो पार पया, जिन्हां ने सिफत कीती ओ पार हो गए। हजूर सच्चे पातशाह गुरु अर्जुन देव अपने जीवन दे विच तकरीबन 11 साल की उम्र तक वो नाना गुरु धन गुरु अमरदास जी की छत्र छाया विच बतीत होए ने। उन्हां दे 1563 नूं हजूर का आगमन हुंदा है, ते 1574 नूं 1563 नूं गुरु अर्जुन देव जी का आगमन हुंदा है, 1574 नूं सतगुरु गुरु अमरदास महाराज ज्योति जोत समांदे ने। इहदा मतलब 11 साल नाना गुरु जी दी छत्र छाया दे हेठ बतीत कीते ने। गुरु अर्जुन देव महाराज उन्हां ने 7 साल अपने सन्मान योग पिता जिन्हां नूं अज सारा संसार इस शब्द नाल कह रहा है कि धन धन गुरु रामदास महाराज, 7 साल उन्हां दी बख्शिश हेठ बतीत कीते। 18 साल दे करीब हजूर दी आरबला है जदों गुरु अर्जुन देव गुरता गद्दी ते आसीन होए ने। 43 साल दी तकरीबन, मैं तकरीबन लफ्ज़ वरत रहा दिन महीने घटा के, 11 साल उन्हां दे नाना गुरु जी दी छत्र छाया हेठ, 7 साल गुरु पिता जी दी छत्र छाया हेठ, ते तकरीबन 18 साल की उम्र ते उम्र च गुरता गद्दी ते विराजमान हुंदे ने, ते 43 साल की आरबला विच गुरु अर्जुन देव इन्नियां दातां मानवता की झोली च पा के शहादत का जाम पी जांदे ने। सतगुरु गुरु अर्जुन देव महाराज वो गोइंदवाल साहब हजूर का आगमन होया। सिर मैं एक नुकता छोटा जिहा सांझा कर ली कि जिस घर विच गुरु अमरदास रहिंदे ने उस घर दे विच गुरु रामदास सन्मान योग बीबी भानी जी हजूर दे जिहड़े सपुत्र ने वो रहिंदे ने। बाबा पिरथी चंद 1557 विच उन्हां दा जन्म है, बाबा महादेव जी 1560 विच उन्हां दा जन्म है, ਜਿੰਨੀ ਕੁ ਸਮਝ ਪਈ ਪੜ੍ਹ ਕੇ ਕਿ ਗੁਰੂ ਅਰਜੁਨ ਦੇਵ ਇਕੱਲੇ ਉਸ ਵਿਹੜੇ ਚ ਰਹਿੰਦੇ ਨੇ, ਬਾਲ ਉਮਰ ਵਿੱਚ ਪਿਰਥੀਆ ਜੀ ਵੀ, ਬਾਬਾ ਪਿਰਥੀਆ ਜੀ ਵੀ ਉੱਥੇ ਖੇਡਦੇ ਨੇ, ਬਾਬਾ ਮਹਾਂਦੇਵ ਜੀ ਵੀ ਉੱਥੇ ਵਿਚਰਦੇ ਨੇ, ਉਹ ਦੋਤੇ ਗੁਰੂ ਅਮਰਦਾਸ ਦੀ ਨਜ਼ਰ ਸਾਹਮਣੇ ਖੇਡਦੇ, ਖਾਂਦੇ ਪੀਂਦੇ, ਜ਼ਿੰਦਗੀ ਵਿਕਾਸ ਕਰ ਰਹੇ ਨੇ। ਪਰ ਜਦੋਂ ਹਜ਼ੂਰ ਦੀ ਨਜ਼ਰ ਉਹ ਪਲੰਘ ਨੂੰ ਖਲਾਉਂਦੇ ਨੇ ਤੇ ਸ਼ਬਦ ਕਹਿੰਦੇ ਨੇ, ਇਹ ਕੌਣ ਹੈ ਪੁਰਖ ਭਾਰੀ ਜਿਹਨੇ ਮੰਜੀ ਸਾਡੀ ਹਿਲਾਈ ਸਾਰੀ, ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ ਦਾ। ਇਹ ਕੌਣ ਹੈ ਪੁਰਖ ਭਾਰੀ ਜਿਹਨੇ ਮੰਜੀ ਸਾਡੀ ਹਿਲਾਈ ਸਾਰੀ। ਤੇ ਸਨਮਾਨਯੋਗ ਬੀਬੀ ਭਾਨੀ ਜੀ ਨਾਲੇ ਪੁੱਤਰ ਨੂੰ ਪਕੜਦੇ ਨੇ ਤੇ ਨਾਲੇ ਸ਼ਬਦ ਕਹਿੰਦੇ ਨੇ, ਪਿਤਾ ਜੀ ਇਹ ਛੋਟਾ ਦੋਹਿਤਾ ਜੇ ਦੋਹਿਤਾ। ਤੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਆ, ਨਹੀਂ ਭਾਨੀਏ, ਦੋਹਤੇ ਤਾਂ ਹੋਰ ਵੀ ਨੇ, ਇਹ ਇਕੱਲਾ ਦੋਹਿਤਾ ਨਹੀਂ, ਇਹ ਬਾਣੀ ਕਾ ਬੋਹਿਤਾ ਹੈ। ਹੁਣ ਇੱਕ ਗੱਲ ਇਹ ਸੁਣਿਓ ਕਿ ਪਿਰਥੀ ਚੰਦ ਸਾਹਮਣੇ ਨਹੀਂ ਆਉਂਦਾ ਮਹਾਰਾਜ ਦੇ, ਬਾਬਾ ਮਹਾਂਦੇਵ ਸਾਹਮਣੇ ਨਹੀਂ ਆਉਂਦੇ। ਨਹੀਂ, ਯਾਦ ਰੱਖਿਓ, ਜਿਸ ਅੰਦਰ ਗੁਰੂ ਜੋਤ ਵਰਤਨੀ ਹੈ ਇਹ ਧੁਰ ਤੋਂ ਬਖਸ਼ਿਸ਼ ਨਾਲ ਨਿਵਾਜੇ ਆਉਂਦੇ ਨੇ, ਤੇ ਜਦੋਂ ਸਮਾਂ ਆ ਬਣਦਾ ਉਦੋਂ ਪਰਮਾਤਮਾ ਵਿਧ ਬਣਾ ਕੇ ਉਹਨਾਂ ਨੂੰ ਇਸ ਪਦ ਤੇ ਅਸੀਨ ਕਰ ਦਿੰਦਾ ਹੈ। ਉਂਝ ਬਾਣੀ ਵਿੱਚ ਅਸੀਂ ਜਦੋਂ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਪੜ੍ਹਦੇ ਹਾਂ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਅਨੁਸਾਰ ਗੁਰੂ ਅਰਜੁਨ ਦੇਵ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ। ਗੁਰੂ ਅਰਜੁਨ ਦੇਵ ਜਨਮ ਤੋਂ ਹੀ ਪਰਮਾਤਮਾ ਦੇ ਭਗਤ ਨੇ। ਭੱਟਾਂ ਨੇ ਉੱਥੇ ਬਾਲਪਨ ਨਹੀਂ ਕਿਹਾ, ਉੱਥੇ ਜਨਮ ਤੋਂ ਵਰਤਿਆ ਹੈ। ਸਤਿਗੁਰੂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਦੇ ਬਚਨ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਿਖਾਣਿਓ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਹੀ ਗੁਰਮਤ ਰਾਹੀਂ ਉਸ ਬ੍ਰਹਮ ਨੂੰ ਪਹਿਚਾਣ ਲਿਆ। ਇਹਦਾ ਮਤਲਬ ਜਨਮ ਤੋਂ ਗੁਰੂ ਤੇ ਬ੍ਰਹਮ ਗਿਆਨੀ। ਦੂਸਰਾ ਸ਼ਬਦ ਵਰਤਿਆ ਭੱਟ ਸਾਹਿਬ ਜੀ ਨੇ, ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਇਹਦਾ ਮਤਲਬ ਬ੍ਰਹਮ ਪਛਾਣਿਓ, ਭਗਤ ਉੱਤਰ ਆਇਓ, ਇਹ ਜਨਮ ਤੋਂ ਹੀ ਪਰਮਾਤਮਾ ਦੀ ਬਖਸ਼ਿਸ਼ ਹੈ। ਉਸ ਬਾਣੀ ਕੇ ਬੋਇਥ ਨੇ ਸਾਡੇ ਤੇ ਬੜੇ ਪਰਉਪਕਾਰ ਕੀਤੇ। ਗੁਰਮੁਖੋ, ਜਿਸ ਹਰਿਮੰਦਰ ਦੀ ਦਹਿਲੀ ਤੇ ਅਸੀਂ ਸਾਰੇ ਝੁਕਨੇ ਪਏ ਹਾਂ, ਇਹ ਹਰਿਮੰਦਰ ਸਾਹਿਬ ਦੀ ਦਾਤ ਗੁਰੂ ਅਰਜੁਨ ਦੇਵ ਜੀ ਦੀ ਬਖਸ਼ਿਸ਼ ਹੈ, ਇਹ ਉਹਨਾਂ ਦੀਆਂ ਬਖਸ਼ਾਂ ਨੇ। ਖੈਰ, ਮੈਂ ਜ਼ਿਆਦਾ ਵਧਾਵਾਂ ਨਾ ਗੱਲ, ਕਿ ਇਸ ਕਰਕੇ ਪਹਿਲਾਂ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਤੇ ਇੱਥੋਂ ਤੱਕ ਗੁਰਬਾਣੀ ਵਿੱਚ ਕਿਹਾ ਹੈ ਕਿ ਜਿਹੜਾ ਆਪਣੀ ਜ਼ਬਾਨ ਨਾਲ ਸਿਰਫ ਇੱਕ ਵਾਰੀ ਕਹਿ ਦਿੰਦਾ ਧੰਨ ਗੁਰੂ ਅਰਜੁਨ ਦੇਵ ਜੀ, ਤੇ ਗੁਰੂ ਅਰਜੁਨ ਦੇਵ ਨੂੰ ਗਰਭ ਜੋਨ ਤੋਂ ਮੁਕਤ ਕਰ ਦਿੰਦੇ ਆ। ਤਤ ਵਿਚਾਰ ਯਾ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਕਿੱਡੀ ਕਮਾਲ ਦੀ ਗੱਲ ਜੀ, ਗੁਰੂ ਅਰਜੁਨ ਦੇਵ ਜੀ ਦਾ ਨਾਮ ਲਿਆ ਗਰਭ ਜੂਨ ਕੱਟੀ ਜਾਂਦੀ ਹੈ, ਉਹ ਘੋਰ ਦੁੱਖ ਕੱਟਿਆ ਜਾਂਦਾ ਹੈ। ਤਤ ਵਿਚਾਰ ਯਾ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਇੱਥੇ ਭੱਟ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ, ਕਲਯੁਗ ਜਹਾਜ਼ ਅਰਜੁਨ ਗੁਰੂ, ਕਿਉਂਕਿ ਅੱਜ ਧਨਾਸਰੀ ਮਹੱਲਾ ਪੰਜਵਾਂ ਹੈ, ਇਸ ਕਰਕੇ ਮੈਂ ਰੁਕਿਆ ਇਹਦੇ ਤੇ, ਕਲਯੁਗ ਜਹਾਜ਼ ਅਰਜੁਨ ਗੁਰੂ। ਤੇ ਇਹ ਵੀ ਆਪ ਸੰਗਤ ਨੂੰ ਪਤਾ ਹੋਵੇ ਕਿ ਭੱਟਾਂ ਨੇ ਨਾ ਜੀ 19 ਵਾਰੀ ਗੁਰੂ ਅਰਜੁਨ ਦੇਵ ਦਾ ਨਾਮ ਲਿਆ ਹੈ ਸੋਈਆਂ ਵਿੱਚ, ਪਰ ਕਿਸੇ ਵੀ ਥਾਂ ਤੇ ਉਹਨਾਂ ਨੇ ਸ਼ਬਦ ਅਰਜਨ ਨਹੀਂ ਵਰਤਿਆ। ਹਰ ਥਾਂ ਤੇ 19 ਵਾਰੀ ਭੱਟਾਂ ਨੇ ਸ਼ਬਦ ਅਰਜੁਨ ਹੀ ਵਰਤਿਆ ਹੈ। ਜੱਜੇ ਨੂੰ ਔਂਕੜ ਲਾਈ ਹੈ ਉੱਥੇ ਅਰਜੁਨ, ਤੇ ਪਾਠ ਵੀ ਹੋਣਾ ਚਾਹੀਦਾ, ਭਾਵਾਂ ਕਿ ਅਰਜਨ ਸ਼ਬਦ ਬਾਣੀ ਚ ਆਇਆ ਹੈ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਪਰ ਉੱਥੇ ਭੱਟ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ ਉਹ ਅਰਜੁਨ ਹੈ। ਕਲਯੁਗ ਜਹਾਜ਼ ਅਰਜੁਨ ਗੁਰੂ, ਇਸ ਘੋਰ ਕਲਯੁਗ ਦੇ ਸਮੇਂ ਵਿੱਚ ਗੁਰੂ ਅਰਜੁਨ ਦੇਵ ਜੀ ਉਹ ਜਹਾਜ਼ ਨੇ। ਜਹਾਜ਼ ਤਾਂ ਕਹਿ ਦਿੱਤਾ, ਪਰ ਜਹਾਜ਼ ਕਹਿ ਕੇ ਵੀ ਇਹਨਾਂ ਜਹਾਜ਼ਾਂ ਦੀ ਜਿਹੜੀ ਲਿਮਟ ਹੈ ਉਹਨੂੰ ਖਤਮ ਕਰ ਦਿੱਤਾ। ਇਸ ਬੇਨਤੀ ਨੂੰ ਸੁਣਿਓ, ਇਸ ਸ਼ਬਦ ਨੂੰ, ਗੁਰੂ ਅਰਜੁਨ ਦੇਵ ਜਹਾਜ਼ ਨੇ, ਬੋਇਥ ਨੇ, ਪਰ ਇਹਨਾਂ ਜਹਾਜ਼ਾਂ ਨਾਲ ਤੁਲਨਾ ਨਹੀਂ ਦਿੱਤੀ ਗਈ। ਜਹਾਜ਼ ਲਫ਼ਜ਼ ਵਰਤਿਆ ਪਰ ਸਮੁੰਦਰੀ ਬੇੜੇ ਨਾਲ ਤੁਲਨਾ ਨਹੀਂ ਦੇਣੀ, ਹਵਾਈ ਜਹਾਜ਼ ਨਾਲ ਤੁਲਨਾ ਨਹੀਂ ਦੇਣੀ। ਉਹਦਾ ਇੱਕ ਕਾਰਨ ਕਹਿ, ਸਮੁੰਦਰੀ ਜਹਾਜ਼ ਦੀ ਵੀ ਲਿਮਿਟ ਕਹਿ, ਉਹ ਕਿੰਨਿਆਂ ਕੁ ਬੰਦਿਆਂ ਨੂੰ ਬਿਠਾ ਕੇ ਸਬਰ ਕਰਾ ਸਕਦਾ ਹੈ, ਉਹ ਅਨਲਿਮਿਟ ਥੋੜਾ ਲੋਕਾਂ ਨੂੰ ਬਿਠਾ ਲਏਗਾ। ਭਾਵੇਂ ਹਜ਼ਾਰਾਂ ਬੰਦੇ ਉਹਦੇ 'ਚ ਸਬਰ ਕਰਦੇ ਹੋਣ, ਪਰ ਉਹਦੀ ਸੀਮਾ ਹੈ, ਹਵਾ ਵਿੱਚ ਉੱਡਣ ਵਾਲੇ ਜਹਾਜ਼ ਦੀ ਸੀਮਾ ਹੈ। ਇੱਥੇ ਭੱਟ ਜੀ ਨੇ ਜਹਾਜ਼ ਸ਼ਬਦ ਵਰਤਿਆ, ਪਰ ਇੱਕ ਨਾਲ ਬਖਸ਼ਿਸ਼ ਹੋਰ ਕਰ ਦਿੱਤੀ ਦੁਨੀਆਂ ਦੇ ਲੋਕੋ, ਇਹ ਨਹੀਂ ਕਿ ਗੁਰੂ ਅਰਜਨ ਦੇਵ ਦੀ ਸੀਮਾ ਹੈ ਕਿ ਇੱਕ ਇਲਾਕੇ ਦੇ ਲੋਕ, ਇੱਕ ਕਮਿਊਨਿਟੀ ਦੇ ਲੋਕ, ਇੱਕ ਧਰਤੀ ਦੇ ਲੋਕ ਉਹਨਾਂ ਨੂੰ ਪਾਰ ਕਰਦੇ ਨੇ। ਗੁਰੂ ਅਰਜਨ ਦੇਵ ਉਹ ਜਹਾਜ਼ ਨੇ, ਜੇ ਸਾਰੀ ਸ੍ਰਿਸ਼ਟੀ ਗੁਰੂ ਅਰਜਨ ਦੇਵ ਜਹਾਜ਼ ਦਾ ਸਹਾਰਾ ਲਏ ਤੇ ਭਵ ਸਾਗਰ ਤੋਂ ਸਾਰਿਆਂ ਨੂੰ ਪਾਰ ਕਰ ਦਿੰਦੇ, ਉਹ ਅਨਲਿਮਿਟ ਹੈ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ, ਸਾਰੀ ਸ੍ਰਿਸ਼ਟੀ ਦੇ ਤਾਰਨਹਾਰਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਅੱਜ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ।
ਤ੍ਰਿਪਤ ਪਾਈ ਸੱਚ ਭੋਜਨ ਖਾਇਆ।
ਹੁਣ ਇਸ ਸ਼ਬਦ ਵਿੱਚ ਜਦੋਂ ਆਪਾਂ ਰਹਾਉ ਦੀ ਤੁਕ ਧਿਆਵਾਂਗੇ, ਉਹ ਸ਼ਬਦ ਦਾ ਫਿਰ ਕੇਂਦਰੀ ਭਾਵ ਹੈ, ਉਸ ਵਿੱਚ ਸਾਰੇ ਸ਼ਬਦ ਦੀ ਵਿਆਖਿਆ ਸਮਾ ਜਾਏਗੀ। ਸਤਿਗੁਰੂ ਆਰੰਭ ਵਿੱਚ ਬਚਨ ਕਰਦਿਆ ਤ੍ਰਿਪਤ ਭਈ, ਤ੍ਰਿਪਤ ਦਾ ਅਰਥ ਅਸੀਂ ਰਜੇਵਾਂ ਵੀ ਕਰਨੇ ਆ, ਰੱਜ ਗਏ, ਇਹਦਾ ਮਤਲਬ ਭੁੱਖ ਮਰ ਗਈ। ਤ੍ਰਿਪਤ ਭਈ, ਸ਼ਾਂਤੀ ਆ ਗਈ, ਤ੍ਰਿਪਤ ਹੋ ਗਏ। ਕਦੋਂ ਜੀ? ਸੱਚ ਭੋਜਨ ਖਾਇਆ। ਸੱਚ ਦਾ ਅਰਥ ਪਰਮਾਤਮਾ, ਭੋਜਨ ਦਾ ਅਰਥ ਹੈ ਖੁਰਾਕ, ਖਾਇਆ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਛਕਣਾ। ਪਰ ਇਸ ਵਿੱਚ ਇਹ ਸ਼ਬਦ 'ਚ ਖੂਬੀ ਹੈ ਕਿ ਸਾਨੂੰ ਫਿਰ ਵੀ ਅਨਵੇ ਅਰਥ ਕਰਨੇ ਪੈਣਗੇ। ਜਿਹੜੀ ਤੁਕ ਅੱਗੇ ਆਏਗੀ ਨਾ, ਉਹ ਵਿਆਖਿਆ ਕਰੇਗੀ ਵੀ ਤ੍ਰਿਪਤ ਕਿਵੇਂ ਹੋ ਗਏ। ਇੱਥੇ ਸਿਰਫ ਸ਼ਬਦ ਹੈ ਕਿ ਤ੍ਰਿਪਤ ਭਈ, ਸੱਚ ਭੋਜਨ ਖਾਇਆ। ਸੱਚੇ ਪਰਮਾਤਮਾ ਦੇ ਨਾਮ ਦੀ ਖੁਰਾਕ ਭੋਜਨ ਜਦੋਂ ਛਕਤਿਆ ਤੇ ਅੰਦਰ ਨੂੰ ਤ੍ਰਿਪਤੀ ਹੋ ਗਈ। ਉਹ ਭੋਜਨ ਛਕਣ ਦਾ ਜ਼ਰੀਆ ਕੀ ਹੈ, ਕਿਵੇਂ ਛਕਿਆ, ਇਸ ਨੂੰ ਅਗਲੀ ਤੁਕ ਵਿੱਚ ਦਾਤਾਰ ਬਖਸ਼ਿਸ਼ ਕਰਦੇ ਹਨ।
ਮਨ ਤਨ ਰਸਨਾ ਨਾਮ ਧਿਆਇਆ।
ਮਨ ਤਨ ਰਸਨਾ ਨਾਮ ਧਿਆਇਆ। ਮਨ ਤੇ ਤਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ, ਤਨ ਵਿੱਚ, ਤੇ ਆਪਣੀ ਇਸ ਜ਼ਬਾਨ ਤੋਂ, ਆਪਣੀ ਰਸਨਾ ਤੋਂ ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਨਾਮ ਧਿਆਇਆ। ਇਹ ਤਾਂ ਅੰਦਰ ਤ੍ਰਿਪਤ ਹੋਇਆ, ਭੋਜਨ ਖਾਣ ਦਾ ਮਤਲਬ ਕਿ ਸੱਚ ਨਾਮ ਦਾ ਭੋਜਨ, ਮਨ ਕਰਕੇ ਅਸੀਂ ਨਾਮ ਜਪਿਆ, ਤਨ ਕਰਕੇ ਅਸੀਂ ਨਾਮ ਜਪਿਆ, ਤੇ ਰਸਨਾ ਨਾਲ ਬੋਲ ਕੇ ਆਪਾਂ ਨੇ ਨਾਮ ਜਪਿਆ। ਇਸ ਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਵੇਖ ਲਈਏ ਕਿ ਅਸੀਂ ਜਦੋਂ ਭੋਜਨ ਦੀ ਗੱਲ ਕਰਨੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਭੋਜਨ ਤੋਂ ਬਿਨਾਂ ਸਰੀਰ ਚੱਲੇਗਾ ਨਹੀਂ। ਇਸ ਸਰੀਰ ਨੂੰ ਚਲਾਉਣ ਵਾਸਤੇ ਅੰਨ ਪਾਣੀ ਅਤ ਲਾਜ਼ਮੀ ਹੈ। ਇਹ ਸੰਸਾਰੀ ਤੌਰ 'ਤੇ ਵੀ ਅਸੀਂ ਜਾਣਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਾਬਾ ਜੀ ਦੀ ਤੋਕ ਹੈ ਫਰੀਦ ਸਾਹਿਬ ਦੀ ਕਿ ਸਾਡੇ ਤ੍ਰੈ ਮਨ ਦੇਹਰੀ ਚੱਲੈ ਪਾਣੀ ਅੰਨ ਦਿਓਰੀ। ਇਹ ਜਿਹੜਾ ਸਰੀਰ ਹੈ, ਇਹ ਦਰਅਸਲ ਅੰਨ ਤੇ ਪਾਣੀ ਦੇ ਸਹਾਰੇ ਚੱਲਦਾ ਪਿਆ ਹੈ। ਅੰਨ ਪਾਣੀ ਨਾਲ ਹੀ ਇਹ ਸਰੀਰ 'ਚ ਐਨਰਜੀ ਆਉਂਦੀ। ਹੁਣ ਉਸ ਅੰਨ ਨੂੰ ਜਦੋਂ ਅਸੀਂ ਭੋਜਨ ਦੇ ਰੂਪ ਛਕਨੇ ਖਾਂ, ਉਹ ਅੰਨ ਭੋਜਨ ਕਈ ਤਰ੍ਹਾਂ ਦਾ ਬਣਦਾ ਹੈ, ਹੈ ਤਾਂ ਅਨਾਜ ਹੀ ਨਾ। ਅਸੀਂ ਦੇਖਦੇ ਹਾਂ ਕੋਈ ਬੰਦਾ ਰੋਟੀ ਪਕਾ ਕੇ ਖਾ ਰਿਹਾ, ਕੋਈ ਬ੍ਰੈਡ ਖਾ ਰਿਹਾ, ਕੋਈ ਬਿਸਕੁਟ ਖਾ ਰਿਹਾ, ਨਵੇਂ ਨਵੇਂ ਫੂਡ ਅੱਜ ਕੱਲ੍ਹ ਭੋਜਨ ਆਏ ਨੇ। ਪਰ ਯਾਦ ਰੱਖਿਓ, ਸਭ ਕੁਝ ਵੱਖ ਵੱਖ ਖਾਣ ਤੋਂ ਬਾਅਦ ਅਖੀਰ 'ਤੇ ਗੱਲ ਅੰਨ ਦੀ ਮੁੱਕੇਗੀ। ਬਣਿਆ ਤਾਂ ਅੰਨ ਵਿੱਚੋਂ, ਉਹ ਅੰਨ ਕਣਕ ਹੀ ਨਹੀਂ ਕੇਵਲ, ਅਨੇਕਾਂ ਤਰ੍ਹਾਂ ਦਾ ਅੰਨ ਹੁੰਦਾ, ਦਾਣੇ ਨੇ, ਇਹ ਛੋਲੇ ਨੇ ਜਾਂ ਚਾਵਲ ਨੇ, ਹੈ ਤਾਂ ਸਾਰਾ ਅਨਾਜ ਹੀ ਨਾ। ਹੁਣ ਉਸ ਅਨਾਜ ਵਿੱਚੋਂ ਜਿਹੜਾ ਭੋਜਨ ਬਣਿਆ ਹੈ, ਉਸ ਭੋਜਨ ਨੂੰ ਜਦੋਂ ਅਸੀਂ ਖਾਂਦੇ ਹਾਂ ਤੇ ਉਹ ਭੋਜਨ ਸਾਡੀ ਜੀਭ ਨੂੰ ਸਵਾਦ ਵੀ ਦਿੰਦਾ ਹੈ, ਤੇ ਉਹ ਭੋਜਨ ਜਦੋਂ ਗਲੇ ਤੋਂ ਥੱਲੇ ਉਤਰਦਾ ਹੈ ਤੇ ਸੱਚ ਇਵੇਂ ਸਾਡੇ ਨਸ ਨਸ ਵਿੱਚ, ਰੋਮ ਰੋਮ ਵਿੱਚ ਉਹ ਭੋਜਨ ਜਿਹੜਾ ਐਨਰਜੀ ਪਹੁੰਚਾ ਦਿੰਦਾ ਹੈ। ਪਰ ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਸਿਰਫ 15-20 ਮਿੰਟ ਪਤਾ ਲੱਗਦਾ ਜਦੋਂ ਥਾਲੀ 'ਚ ਭੋਜਨ ਪਰੋਸਿਆ। ਆਪ ਜੀ ਭੋਜਨ ਛਕਦੇ ਹੋ, ਸਿਰਫ ਜਿੰਨੀ ਦੇਰ ਤੱਕ ਉਹ ਚੱਬਿਆ ਜਾ ਰਿਹਾ, ਜਿੰਨੀ ਦੇਰ ਤੱਕ ਚੱਖਿਆ ਜਾ ਰਿਹਾ, ਓਨੀ ਦੇਰ ਤੱਕ ਉਹਦੇ ਸਵਾਦ ਦਾ ਪਤਾ ਹੈ। ਪਰ ਜਦੋਂ ਉਹ ਖਾਧਾ ਹੋਇਆ, ਗਲੇ ਤੋਂ ਥੱਲੇ ਉਤਰ ਗਿਆ, ਫਿਰ ਥੱਲੇ ਵਾਲੀ ਮਸ਼ੀਨ ਜਾਣੇ ਤੇ ਰੱਬ ਜਾਣੇ ਜਿੰਨੇ ਨੂੰ ਫਿੱਟ ਕੀਤਾ ਹੈ। ਚਲੋ ਠੀਕ ਹੈ, ਮੈਡੀਕਲ ਸਾਇੰਸ ਦੱਸੇਗੀ ਇਸ ਤਰ੍ਹਾਂ ਮੇਦੇ ਵੀ ਜਾਂਦਾ, ਇਸ ਤਰ੍ਹਾਂ ਪਚਦਾ, ਇਸ ਤਰ੍ਹਾਂ ਮਲ ਬਣਦਾ, ਪਰ ਸਾਨੂੰ ਤਾਂ ਪਤਾ ਨਹੀਂ ਨਾ। ਅਸੀਂ ਤਾਂ ਸਿਰਫ ਭੋਜਨ ਛਕਿਆ, ਅੰਦਰ ਚਲਾ ਗਿਆ, ਉਸੇ ਭੋਜਨ ਦੇ ਵਿੱਚੋਂ ਐਨਰਜੀ ਨਿਕਲੀ, ਉਸ ਵਿੱਚੋਂ ਸਾਡੀਆਂ ਨਸਾਂ ਨੂੰ ਤਾਕਤ, ਖੱਡੀਆਂ ਨੂੰ ਤਾਕਤ, ਕੇਸਾਂ ਨੂੰ ਤਾਕਤ, ਸਾਡੇ ਸਰੀਰ ਦੇ ਇੱਕ ਇੱਕ ਅੰਗ ਪ੍ਰਤੀ ਅੰਗ ਨੂੰ ਖਾਧੇ ਹੋਏ ਭੋਜਨ ਨੇ ਐਨਰਜੀ ਦੇ ਦਿੱਤੀ। ਇਹ ਹੈ ਸਿਰਫ ਬੋਡੀ ਦਾ ਸਿਸਟਮ। ਇਸੇ ਤਰ੍ਹਾਂ ਗੁਰਮੁਖੋ ਯਾਦ ਰੱਖਿਓ, ਇੱਥੇ ਸ਼ਬਦ ਮਨ ਤਨ ਰਸਨਾ ਨਾਮ ਤੇ ਆਇਆ ਸ਼ਬਦ ਵਰਤਿਆ। ਜਿਵੇਂ ਆਪਾਂ ਜ਼ਬਾਨ ਨਾਲ ਭੋਜਨ ਚੱਖਦੇ ਹਾਂ ਤੇ ਖਾਧਾ ਹੋਇਆ ਭੋਜਨ ਸਰੀਰ ਦੇ ਰੋਮ ਰੋਮ ਵਿੱਚ ਤਾਕਤ ਦਿੰਦਾ, ਜਿਹੜੇ ਸ਼ਰਧਾ ਸੰਯੁਗਤ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਰਸਨਾ ਤੋਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪਦੇ ਨੇ, ਜਪਦਿਆਂ ਪਤਾ ਲੱਗੇਗਾ ਬੋਲ ਕੇ। 10 ਮਿੰਟ 15 ਮਿੰਟ 20 ਮਿੰਟ ਸਵਾ ਸਵਾ ਜਪਣ ਵਾਲੇ ਜਪਦਿਆਂ ਪਤਾ ਲੱਗੇਗਾ। ਪਿਆਰਿਓ, ਜਿਵੇਂ ਭੋਜਨ ਗਲੇ ਤੋਂ ਥੱਲੇ ਉੱਤਰ ਜਾਏ ਤੇ ਤਾਕਤ ਆਪਣੇ ਆਪ ਹੀ ਬਣੀ ਜਾਂਦੀ ਏ, ਜਦੋਂ ਰਸਨਾ ਨਾਲ ਥੋੜੇ ਤੋਂ ਥੋੜਾ ਵੀ ਕੋਈ ਸਮਾਂ ਨਾਮ ਜਪਦਾ ਹੈ, ਜਪਣ ਤੋਂ ਬਾਅਦ ਇਹਦੀ ਐਨਰਜੀ ਬੰਦੇ ਦੇ ਅੰਦਰ ਆਪਣੇ ਆਪ ਹੀ ਰਚੀ ਜਾਂਦੀ ਹੈ। ਜਿਵੇਂ ਜ਼ਬਾਨ ਨਾਲ ਮੈਂ ਅਰਜ਼ ਕੀਤੀ ਭੋਜਨ ਛਕਿਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ, ਰਸਨਾ ਤੋਂ ਸ਼ੁਰੂ ਕੀਤਾ ਗੁਰਦੇਵ ਕਹਿੰਦੇ ਆ, ਤੇ ਉਹ ਰਸਨਾ ਨਾਲ ਜਪਿਆ ਹੋਇਆ ਤਨ ਵਿੱਚ ਵੀ ਰਚ ਗਿਆ, ਉਹ ਰਸਨਾ ਨਾਲ ਜਪਿਆ ਹੋਇਆ ਮਨ ਦੇ ਵਿੱਚ ਵੀ ਰਚ ਗਿਆ। ਇਹਨੂੰ ਇਉਂ ਕਹਿ ਲਈਏ। ਹੁਣ ਜੇ ਆਪਾਂ ਕਹਾਂਗੇ ਜੀ ਰਸਨਾ ਤੇ ਤਨ ਦਾ ਹੀ ਸਹੀ ਹੈ ਨਾ, ਸਤਿਗੁਰੂ ਨੇ ਸ਼ਬਦ ਵਰਤਿਆ ਮਨ ਤਨ ਰਸਨਾ ਨਾਮ ਤੇ ਆਇਆ, ਤਨ ਦਾ ਹੀ ਸਹੀ ਹੈ ਸਾਡੀ ਰਸਨਾ। ਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਜਦੋਂ ਆਪਣੀ ਰਸਨਾ ਨਾਲ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਕੋਈ ਜਪਦਾ ਹੈ, ਜਪ ਜਪ ਕੇ ਉਹ ਸ਼ਬਦ ਇੰਨਾ ਕੁ ਅੰਦਰ ਧੱਸ ਜਾਂਦਾ, ਉਹਦੇ ਮਨ ਵਿੱਚ, ਉਹਦੇ ਤਨ ਵਿੱਚ, ਰੋਮ ਰੋਮ ਵਿੱਚ ਨਾਮ ਆਪਣੇ ਆਪ ਹੀ ਚੱਲੀ ਜਾਂਦਾ ਹੈ। ਫਿਰ ਜਦੋਂ ਅੰਦਰ ਚੱਲਦਾ ਨਾਮ ਤੇ ਅੰਦਰ ਕੋਈ ਹੋਰ ਫੁਰਨਾ ਹੀ ਕੋਈ ਨਹੀਂ। ਜਿਵੇਂ ਇੱਕ ਉਦਾਹਰਣ ਮੈਂ ਆਪ ਜੀ ਨੂੰ ਹੋਰ ਦੇ ਦੇਣਾ ਸਿਰ ਸਮਝਣ ਵਾਸਤੇ, ਇਹ ਉਦਾਹਰਣ ਕੋਈ ਵਿਦਵਤਾ ਦੀ ਪ੍ਰਗਟਾਵਾ ਨਹੀਂ ਹੁੰਦੀਆਂ, ਸਿਰਫ ਇੰਨੀ ਕੁ ਹੋਵੇ ਮਨ ਸ਼ੰਕੇ ਤੋਂ ਰਹਿਤ ਹੋ ਕੇ ਉਹ ਮੰਨਣ ਲੱਗ ਪਵੇ ਜੋ ਗੁਰੂ ਜੀ ਨੇ ਕਿਹਾ ਹੈ। ਰੁੱਖ ਅਸੀਂ ਦੇਖਦੇ ਹਾਂ ਫਲਦਾਰ, ਆਪ ਜੀ ਦੇਖੋ ਉਸ ਰੁੱਖ ਨੂੰ ਪੱਤੇ ਵੀ ਨੇ, ਉਹਨੂੰ ਫੁੱਲ ਵੀ ਨੇ, ਉਸ ਬ੍ਰਿਕਸ਼ ਦੀਆਂ ਟਾਹਣੀਆਂ ਵੀ ਨੇ। ਪਰ ਜਦੋਂ ਵੀ ਅਸੀਂ ਫਲ ਤੋੜਨੇ ਆ ਤੇ ਪੱਕੇ ਹੋਏ ਫਲ ਦੇ ਵਿੱਚੋਂ ਰਸ ਨਿਕਲਦਾ ਹੈ, ਪਾਣੀ ਨਿਕਲਦਾ ਨਾ ਜੀ, ਰਸ ਨਿਕਲਦਾ। ਪਰ ਕਦੀ ਕਿਸੇ ਨੇ ਪੱਤਿਆਂ ਦੇ ਵਿੱਚ ਪਾਣੀ ਨਹੀਂ ਇੰਜੈਕਸ਼ਨ ਲਾ ਕੇ ਪਾਇਆ, ਕਦੀ ਅਸਾਂ ਨੇ ਫੁੱਲਾਂ ਵਿੱਚ ਪਾਣੀ ਨਹੀਂ ਪਾਇਆ, ਕਦੀ ਆਪਾਂ ਨੇ ਫਲ ਜਿਉਂ ਜਿਉਂ ਪੱਕਦਾ ਉਹਦੇ ਵਿੱਚ ਰੋਜ਼ ਇੰਜੈਕਸ਼ਨ ਲਾ ਕੇ ਉਹਨੂੰ ਇਸ ਕਰਕੇ ਨਹੀਂ ਭਰਦੇ ਪਏ ਵੀ ਕਿਤੇ ਰਸ ਥੋੜਾ ਰਹਿ ਜਾਏ। ਅੱਜ ਇਹ ਗੱਲ ਵੱਖਰੀ ਵੀ ਅੱਜ ਮਿਲਾਵਟ ਜਿਹੜੀ ਹੈ ਉਹ ਇੰਨੀ ਕੁ ਹੋ ਗਈ ਹੈ। ਸੱਚ ਇਵੇਂ ਜਿੰਨੀਆਂ ਬਿਮਾਰੀਆਂ ਜਨਮ ਲੈਂਦੀਆਂ ਪਈਆਂ ਨੇ, ਵਿਸ਼ਾ ਇਹ ਨਹੀਂ ਕਿ ਅਸਲ 'ਚ ਇਸ ਬੰਦੇ ਨੂੰ ਮਾਇਆ ਦੀ ਅੰਨੀ ਖਵਿਸ਼ ਨੇ ਮਾਨਵਤਾ ਦਾ ਕਾਤਲ ਬਣਾਇਆ ਹੋਇਆ ਹੈ। ਕੈਂਸਰ ਬਹੁਤ ਜ਼ਿਆਦਾ, ਹਾਰਟ ਅਟੈਕ ਬਹੁਤ ਜ਼ਿਆਦਾ, ਸ਼ੂਗਰ ਅੱਤ ਦੀ। ਸੱਚ ਇਵੇਂ ਅੱਜ ਕਿਸੇ 'ਤੇ ਭਰੋਸਾ ਕਰਕੇ ਆਪਾਂ ਕਹਿ ਨਹੀਂ ਸਕਦੇ ਕਿ ਆਹ ਜਿਹੜਾ ਫਰੂਟ, ਆਹ ਜਿਹੜਾ ਅਨਾਜ ਮੈਂ ਖਰੀਦ ਕੇ ਲਿਆ ਬਿਲਕੁਲ ਠੀਕ ਹੈ। ਪਿਆਰਿਓ ਯਾਦ ਰੱਖਿਓ, ਵਿਸ਼ਾ ਨਹੀਂ ਮੇਰਾ ਵੈਸੇ, ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ। ਜਦੋਂ ਕਿਤੇ ਆ ਫੱਗਣ ਦਾ ਮਹੀਨਾ ਹੁੰਦਾ ਸੀ ਨਾ, ਮਾਘ ਫੱਗਣ, ਉਦੋਂ ਜਿਹੜਾ ਬਰਸੀਨ ਜਿਹਨੂੰ ਕਿੰਨੇ ਸ਼ਤਾਲਾ ਸੀ ਕਹਿੰਦੇ ਸਨ, ਉਹ ਇੰਨਾ ਜ਼ਿਆਦਾ ਹੋ ਜਾਂਦਾ ਸੀ, ਮੱਝਾਂ ਤੇ ਗਾਵਾਂ ਨੂੰ ਉਹ ਬਰਸੀਨ ਆਪਾਂ ਸੁਧਾ ਹੀ ਪਾਉਂਦੇ ਸਾਂ, ਉਹਨਾਂ ਨੂੰ ਚਾਰ ਕੇ ਲੈ ਆਉਣਾ, ਵੱਢ ਕੇ ਪੰਡਾਂ ਉਹਨਾਂ ਅੱਗੇ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਪਾਈ ਜਾਣਾ। ਉਹ ਮੱਝ ਲਗਾਤਾਰ, ਗਾਂ ਲਗਾਤਾਰ ਉਹ ਪੱਠੇ ਖਾ ਕੇ, ਉਹ ਬਰਸੀਨ ਜਾਂ ਉਹ ਸ਼ਟਾਲਾ ਖਾ ਖਾ ਕੇ, ਜਦੋਂ ਉਹਦਾ ਦੁੱਧ ਰਾਤ ਨੂੰ ਪੀਣਾ ਭਾਵੇਂ ਕਾੜ ਕੇ ਪੀਣਾ, ਉਹਦੇ ਵਿੱਚੋਂ ਸਾਨੂੰ ਉਹਦੀ ਸ਼ਾਨ ਆਉਣ ਲੱਗ ਪੈਂਦੀ ਸੀ ਸ਼ਟਾਲੇ ਦੀ। ਇਸ ਤਰ੍ਹਾਂ ਹੀ ਹੈ ਨਾ ਜੀ, ਉਹ ਵਿੱਚ ਰਚ ਜਾਂਦਾ ਪਿਆਰੇ ਹੋ, ਸਟਾਲੇ ਦੀ ਸ਼ਾਨ ਤਾਂ ਆ ਜਾਂਦੀ ਏ, ਪਰ ਜਿਹੜੀਆਂ ਇੰਨੇ ਜ਼ਹਿਰ ਪਾ ਪਾ ਕੇ ਪਸ਼ੂਆਂ ਨੂੰ ਖੁਰਾਕ ਦੇਣੇ ਪਏ, ਉਹਨਾਂ ਦੇ ਖੂਨ ਚ ਰਚ ਚੁੱਕਾ, ਉਹਨਾਂ ਦੇ ਖੂਨ ਵਿੱਚੋਂ ਜੋ ਕੁਝ ਅਸੀਂ ਕੱਢ ਕੇ ਪੀਨੇ ਪਏ ਹਾਂ ਉਹ ਸਾਡੇ ਖੂਨ ਵਿੱਚ ਰਚਦਾ ਹੈ, ਤੇ ਸਾਡੇ ਖੂਨ ਵਿੱਚ ਰਚਿਆ ਬੰਦੇ ਨੂੰ ਮੌਤ ਦੀਆਂ ਮੜੀਆਂ ਤੱਕ ਲੈ ਜਾਂਦਾ ਹੈ। ਪਰ ਚਲੋ ਆਪਣਾ ਵਿਸ਼ਾ ਨਹੀਂ, ਰੱਬ ਮੇਰ ਕਦੇ ਅੱਧੀ ਰੋਟੀ ਖਾ ਲਓ, ਘੱਟੋ ਘੱਟ ਮਾਨਵਤਾ ਦਾ ਭਲਾ ਮੰਗੋ। ਦੇਖੋ ਜਿਹੜੀ ਬੇਨਤੀ ਕਰਨ ਲੱਗਾ, ਮੰਤਨ ਰਸਨਾ ਨਾਮ ਤੇ ਆਇਆ, ਅਸੀਂ ਰੁੱਖ ਨੂੰ ਕਦੀ ਵੀ ਪੱਤੇ ਖੋਲ ਕੇ, ਫਲ ਖੋਲ ਕੇ, ਫੁੱਲ ਖੋਲ ਕੇ ਪਾਣੀ ਨਹੀਂ ਪਾਉਂਦੇ, ਉਸ ਰੁੱਖ ਦੀਆਂ ਜੜ੍ਹਾਂ ਵਿੱਚ ਰੋਜ਼ ਲੋਕੀ ਪਾਣੀ ਦਿੰਦੇ ਆ, ਫਲਦਾਰ ਰੁੱਖ ਦੀ ਜੜ੍ਹ 'ਚ ਪਾਣੀ ਦਿੰਦੇ ਆ। ਇਹ ਨਹੀਂ ਕਿ ਆਪਾਂ ਰੋਜ਼ ਉਹਨੂੰ ਵਾਸ਼ ਕਰਨੇ, ਉੱਤੋਂ ਵੀ ਜੇ ਵਾਸ਼ ਨਾ ਕੀਤਾ ਉੱਤੋਂ ਪਾਣੀ ਨਾ ਪਾਇਆ ਤੇ ਰਸ ਨਹੀਂ ਭਰਨਾ, ਨਹੀਂ ਬਿਲਕੁਲ ਨਹੀਂ, ਉੱਤੇ ਕਦੀ ਪਾਣੀ ਦੀ ਵਾਸ਼ਰ ਨਹੀਂ ਕਰਦੇ। ਅਸੀਂ ਯਤਨ ਕਰਨੇ ਉਹਦੀਆਂ ਜੜ੍ਹਾਂ 'ਚ ਪਾਣੀ ਪਈ ਜਾਏ, ਜਿਸ ਰੁੱਖ ਦੀਆਂ ਜੜ੍ਹਾਂ ਵਿੱਚ ਰੋਜ਼ ਪਾਣੀ ਪੈ ਜਾਏ, ਉਸ ਰੁੱਖ ਦੇ ਫਲ ਫੁੱਲ ਪੱਤੇ ਜੜ੍ਹ ਤੋਂ ਲੈ ਕੇ ਪੂਰੇ ਰੁੱਖ ਵਿੱਚ ਉਹ ਪਾਣੀ ਆਪਣੇ ਆਪ ਰਚ ਜਾਂਦਾ ਹੈ, ਜਿਵੇਂ ਰੁੱਖ ਦੀ ਜੜ੍ਹ 'ਚ ਲਾਇਆ ਹੋਇਆ ਪਾਣੀ ਪੂਰੇ ਰੁੱਖ ਵਿੱਚ ਰਚ ਜਾਂਦਾ ਹੈ, ਰਸਨਾ ਨਾਲ ਜਪਿਆ ਹੋਇਆ ਨਾਮ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ। ਇਹ ਨਹੀਂ ਕਿ ਰੋਮ ਵਿੱਚ ਸਾਨੂੰ ਵੱਖਰਾ ਕੋਈ ਕਿਰਿਆ ਕਰਨੀ ਪੈਣੀ ਹੈ, ਜੜ੍ਹ 'ਚ ਪਾਣੀ ਪਾਓ ਤੇ ਰੁੱਖ ਵੀ ਸਮਾ ਜਾਏਗਾ। ਗੁਰਮੁਖੋ, ਰਸਨਾ ਤੋਂ ਗੁਰੂ ਗੁਰੂ ਜਪੋ ਤੇ ਰੋਮ ਰੋਮ ਵੀ ਸਮਾ ਜਾਏਗਾ। ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਕਿ ਤ੍ਰਿਪਤ ਹੋ ਗਏ ਹਾਂ, ਸੱਚ ਨਾਮ ਦਾ ਭੋਜਨ ਖਾਧਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਹੁਣ ਉਹ ਮਨ ਵਿੱਚ ਤਨ ਵਿੱਚ ਨਾਮ ਆਪਣੇ ਆਪ ਮਨ ਵਿੱਚ ਵੀ ਚੱਲਦਾ, ਤਨ ਵਿੱਚ ਵੀ ਚੱਲਦਾ, ਹੁਣ ਉਹ ਸੁੱਤਿਆਂ ਵੀ ਚੱਲੇਗਾ, ਉਹ ਜਾਗਦਿਆਂ ਵੀ ਚੱਲੇਗਾ। ਹੁਣ ਜੇ ਕਹੀਏ ਵੀ ਨਾਮ ਦਾ ਵਿਸ਼ਾ ਇਹ ਹੈ ਕਿ ਸਿਰਫ ਚੌਂਕੜਾ ਮਾਰ ਕੇ ਆਪਾਂ ਨਾਮ ਜਪਨੇ, ਉਦੋਂ ਇਹ ਚੰਗਾ ਤਰੀਕਾ ਹੈ ਕਿ ਚਲੋ ਬੰਦਾ ਆਰਾਮ ਨਾਲ ਸਰੀਰ ਨੂੰ ਇਕਾਗਰ ਰੱਖ ਕੇ ਖੁੱਲ੍ਹੇ ਕੱਪੜੇ ਪਾ ਕੇ ਬੈਠ ਕੇ ਜਪਦਾ ਹੈ। ਪਰ ਗੁਰਮੁਖੋ, ਬਾਣੀ ਤਾਂ ਕਹਿੰਦੀ ਹੈ ਨਾਮ ਦਾ ਸੰਬੰਧ ਕੇਵਲ ਜਾਗਣ ਤੇ ਬੈਠਣ ਨਾਲ ਨਹੀਂ, ਜਿਸ ਦੇ ਅੰਦਰ ਨਾਮ ਚਲਾ ਜਾਏ, ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਹਦੇ ਅੰਦਰ ਉਹ ਨਾਮ ਆਪਣੇ ਆਪ ਚੱਲਦਾ ਹੈ। ਹੁਣ ਉਹ ਭੋਜਨ ਜਿਹੜਾ ਹੈ ਉਹ ਚਲਾਉਣ ਵਾਸਤੇ ਕੁਛ ਖਵਾਓ, ਬਾਣੀ 'ਚ ਅਸੀਂ ਦੇਖ ਲਈਏ ਉਹ ਸੱਚਾ ਭੋਜਨ ਕੀ। ਦੁਨਿਆਵੀ ਭੋਜਨ ਅਸੀਂ ਜਦੋਂ ਛਕਦੇ ਹਾਂ ਤੇ ਸਾਡੇ ਭੋਜਨ 'ਚ ਹੈ ਕੀ ਜੀ? ਸਾਡੇ ਭੋਜਨ 'ਚ ਮਿੱਠਾ ਹੋਵੇਗਾ, ਸਲੂਣਾ ਹੋਵੇਗਾ, ਆ ਚਟਪਟਾ ਕੁਝ ਖਾ ਲਾਂਗੇ, ਕੋਈ ਖੱਟ ਰਸ ਖਾ ਲਾਂਗੇ। ਤੇ ਉਂਝ ਸੱਚ ਇਹ ਜੇ, ਮੈਂ ਇੱਕ ਵਾਰ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ, ਇਹ ਆਹ ਜਿਹੜੀ ਆਲੇ 'ਚ ਨਿੱਕਾ ਜਿਹਾ ਮਾਸ ਦਾ ਪਿਆ ਨਾ ਟੁਕੜਾ, ਨਿੱਕਾ ਜਿਹਾ, ਇਹ ਨਿੱਕਾ ਜਿਹਾ ਜੇ ਪਰ ਕੰਮ ਬੜੇ ਵੱਡੇ ਵੱਡੇ ਕਰ ਜਾਂਦਾ। ਸਿਰਫ ਦੋ ਗੱਲਾਂ 'ਤੇ ਕਾਬੂ ਆ ਜਾਏ ਨਾ ਤੇ ਸੱਚੀ ਗੱਲ ਬਿਮਾਰੀ ਅੱਧੀ ਛੁੱਟ ਜਾਂਦੀ ਹੈ। ਇੱਕ ਤਾਂ ਜਦੋਂ ਜ਼ਬਾਨ ਨਾਲ ਖਾਂਦੇ ਹਾਂ ਇਹ ਰਸ ਤੋਂ ਮੁਕਤ ਹੋ ਜਾ, ਮਨ ਹੀ ਹਲੋਰੇ ਦਿੰਦਾ ਨਾ, ਇਹ ਵਿਚਾਰੀ ਤਾਂ ਮਨ ਦੇ ਫੁਰਨਿਆਂ ਕਰਕੇ ਚੱਖਦੀ। ਜੇ ਖਾਣ ਤੇ ਰਸ ਤੇ ਕੰਟਰੋਲ ਹੋ ਜਾਏ ਤੇ ਬੰਦਾ ਅੱਧੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਏਗਾ, ਜੇ ਬੋਲਣ ਤੇ ਕੰਟਰੋਲ ਹੋ ਜਾਏ ਤੇ ਘਰ ਦੇ ਕਲੇਸ਼ ਤੋਂ ਅੱਧਾ ਮੁਕਤ ਹੋ ਜਾਏਗਾ। ਸਿਰਫ ਇਹ ਜਦੋਂ ਖਾਂਦੀ ਏ ਉਦੋਂ ਬਿਮਾਰ ਕਰਦੀ, ਜਦੋਂ ਬੋਲਦੀ ਉਦੋਂ ਮਨ ਨੂੰ ਬਿਮਾਰ ਕਰਦੀ, ਕਲੇਸ਼ ਇਹਨਾਂ ਇਹਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਭੋਜਨ ਕਿਵੇਂ ਤਿਆਰ ਹੋਇਆ, ਤੇ ਸਿਰਫ ਕਹਿ ਦਿੱਤਾ ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਭੋਜਨ ਖਾਇਆ। ਮਾਲਕ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਤੈਨੂੰ ਦੱਸਾਂ, ਤੇਰਾ ਮਿੱਠਾ ਖਾਣ ਨੂੰ ਦਿਲ ਕਰਦਾ ਹੈ ਨਾ, ਤੇ ਮੈਂ ਤੈਨੂੰ ਰੂਹਾਨੀਅਤ ਵਿੱਚ ਇੱਕ ਮਿਠਾਸ ਦੇਣੀ ਚਾਹੁੰਦਾ, ਉਹ ਕੰਮ ਕਰ ਲਏਗਾ ਤੇ ਖੰਡ ਤੋਂ ਵੱਧ ਸਵਾਦ ਆਏਗਾ। ਮਹਾਰਾਜ ਜੇ ਮੰਨ ਲਓ ਸਲੂਣਾ ਖਾਣ ਨੂੰ ਦਿਲ ਕਰੇ, ਹੁਣ ਸਲੂਣਾ ਕੋਈ ਨਹੀਂ ਕਹਿੰਦਾ, ਸਲੂਣਾ ਬੜਾ ਪੁਰਾਣਾ ਸ਼ਬਦ ਹੈ ਜੀ, ਆਪਣਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਸ਼ਬਦ ਵਰਤਦੇ ਸਨ ਸਲੂਣਾ। ਇਹ ਦੋ ਸ਼ਬਦ ਬੜੇ ਪ੍ਰਚਲਿਤ ਸਨ, ਇੱਕ ਸਲੂਣਾ ਤੇ ਇੱਕ ਅਲੂਣਾ। ਸਲੂਣਾ ਦਾ ਅਰਥ ਹੈ ਲੂਣ ਸਹਿਤ ਤੇ ਅਲੂਣਾ ਦਾ ਅਰਥ ਹੈ ਲੂਣ ਰਹਿਤ, ਦੋ ਸ਼ਬਦ ਸਨ ਇਹ। ਮਹਾਰਾਜ ਕਹਿੰਦੇ ਆ ਜੇ ਤੇਰਾ ਨਮਕੀਨ ਖਾਣ ਨੂੰ ਦਿਲ ਕਰਦਾ, ਆ ਮੈਂ ਤੈਨੂੰ ਬਾਣੀ ਵਿੱਚੋਂ ਦੱਸ ਦੇਣਾ, ਜਿਹੜਾ ਸੱਚ ਦਾ ਭੋਜਨ ਹੈ ਉਹਦੇ ਵਿੱਚ ਮਿੱਠਾ ਵੀ ਹੈ, ਉਹਦੇ ਵਿੱਚ ਸਲੂਣਾ ਵੀ ਹੈ। ਤੇ ਮਹਾਰਾਜ ਜੇ ਕਿਤੇ ਆ ਖੱਟ ਮਿੱਠੀਆਂ ਚੀਜ਼ਾਂ ਖਾਣ ਨੂੰ ਦਿਲ ਕਰੇ, ਬੰਦੇ ਮਸਾਲੇ ਲਾ ਕੇ ਖਾਂਦੇ ਆ,
ਗੁਰੂ ਸਾਹਿਬ ਕਹਿੰਦੇ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈਗਾ, ਤੈਨੂੰ ਖੱਟਾ ਮਿੱਠਾ ਸਵਾਦ ਵੀ ਆ ਜਾਏਗਾ ਜੇ ਮਾਲਕ ਜੀ ਤੜਕੇ ਲਾ ਕੇ, ਕਿਉਂਕਿ ਸੱਚ ਭੋਜਨ ਦੀ ਆਪਾਂ ਵਿਆਖਿਆ ਕਰੇ, ਸਿੱਧਾ ਨਾਮ ਵੀ ਹੋ ਸਕਦਾ। ਜੇ ਮੰਨ ਲਓ ਕਿਸੇ ਦਾ ਦਿਲ ਕਰਦਾ ਮੈਂ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਤੜਕੇ ਲਾ ਕੇ ਖਾਂ, ਮਹਾਰਾਜ ਕਹਿੰਦੇ ਨੇ ਉਹ ਵੀ ਭੋਜਨ ਬਾਣੀ ਚ ਹੈ, ਰੂਹਾਨੀ ਭੋਜਨ ਦੀ ਗੱਲ ਕਰ ਰਿਹਾ। ਤੇ ਜੇ ਕਿਸੇ ਦਾ ਚਿੱਤ ਕਰਦਾ ਮੈਂ 36 ਪ੍ਰਕਾਰ ਦੇ ਭੋਜਨ ਇੱਕੋ ਵੇਲੇ ਖਾਣੇ ਆ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਕੋਲ 36 ਪ੍ਰਕਾਰ ਦੇ ਵੀ ਹੈ। ਸੁਣੋ ਇਹ ਸ਼ਬਦ, ਸਭ ਰਸ ਮਿੱਠੇ ਮੰਨਿਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਸਭ ਰਸ ਮਿੱਠੇ ਮੰਨਿਆ ਸ੍ਰੀ ਰਾਗ। ਜਦੋਂ ਤੂੰ ਗੁਰੂ ਦੇ ਨਾਮ ਨੂੰ ਮੰਨ ਲਏਗਾ, ਜਦੋਂ ਤੂੰ ਗੁਰੂ ਦੇ ਹੁਕਮ ਤੇ ਸ਼ਬਦ ਨੂੰ ਮੰਨ ਲਏਗਾ, ਸੱਚ ਇਹ ਵੇ ਬਾਬਾ ਜੀ ਕਹਿੰਦੇ ਨੇ ਮੰਨਣਾ ਸ਼ੁਰੂ ਕਰ ਦੇ, ਜਿਹੜੇ ਮੰਨਣ ਲੱਗ ਪੈਂਦੇ ਨੇ ਉਹਨਾਂ ਦੇ ਅੰਦਰ ਮਿੱਠੇ ਦਾ ਸਵਾਦ ਆਉਣ ਲੱਗ ਪੈਂਦਾ ਹੈ। ਇਸੇ ਕਰਕੇ ਅਸੀਂ ਭਾਣੇ ਲਈ ਸ਼ਬਦ ਮਿੱਠਾ ਵਰਤਨੇ ਆ, ਉਹ ਖਾਣ ਵਾਲੀ ਚੀਜ਼ ਨਹੀਂ ਭਾਵੇਂ, ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬੇਨਤੀ ਕਰਨ ਲੱਗਾ, ਇਹਨਾਂ ਦਾ ਜ਼ਬਾਨ ਨਾਲ ਕੇਵਲ ਸੰਬੰਧ ਨਹੀਂ, ਇਹਨਾਂ ਦਾ ਮਨ ਨਾਲ ਸੰਬੰਧ ਹੈ। ਸਭ ਰਸ ਮਿੱਠਾ ਮੰਨਿਆ, ਗੁਰੂ ਦੇ ਹੁਕਮ ਨੂੰ ਮੰਨ ਲੈਣਾ, ਸ਼ਬਦ ਨੂੰ ਮੰਨ ਲੈਣਾ, ਤੇ ਮੰਨਣ ਵਰਗਾ ਸੋ ਕੋਈ ਨਹੀਂ। ਤੇ ਇਹ ਵੀ ਗੁਰਮੁਖੋ ਬੇਨਤੀ ਆਪ ਜੀ ਨੂੰ ਕਰਦੇ ਹਾਂ ਕਿ ਇੱਕ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ ਨਾ, ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਸ ਇਹਨੂੰ ਸੱਤ ਬਚਨ ਕਰਕੇ ਮੰਨੀ ਜਾਈ, ਚੇਤੇ ਰੱਖੀ, ਮੰਨੇਗਾ ਤੇ ਪਾਰ ਉਤਾਰਾ ਹੋਵੇਗਾ, ਰੋਜ਼ ਰੋਜ਼ ਟਣਕਾਇਆ ਨਾ ਕਰ। ਮੈਨੂੰ ਯਾਦ ਇੱਕ ਵਾਰੀ ਕਿਸੇ ਫਕੀਰ ਦੇ ਕੋਲ ਗਏ ਸਨ ਕੋਈ ਸੱਜਣ, ਉਹ ਆਪਣੇ ਅਸਥਾਨ ਤੋਂ ਬਾਹਰ ਇਕਾਂਤ ਵਿੱਚ ਰੋਜ਼ ਜਾ ਕੇ ਬੈਠਦਾ ਸੀ, ਉਹ ਇਕਾਂਤ ਵਿੱਚ ਬੈਠਾ ਹੈ। ਉਂਝ ਵੈਸੇ ਯਾਦ ਰੱਖਿਓ ਇਕਾਂਤ ਬਾਹਰ ਦਾ ਵੀ ਹੁੰਦਾ, ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਜ਼ੋਰ ਇਕਾਂਤ ਦਾ ਅੰਦਰ ਤੇ ਦਿੱਤਾ। ਸੋ ਇਕਾਂਤੀ ਜਿਸ ਰਿਦਾ ਠਾਏ, ਜਿਹਦਾ ਅੰਦਰ ਟਿਕ ਗਿਆ ਉਹ ਭੀੜ ਵਿੱਚ ਵੀ ਇਕਾਂਤ ਚ ਹੈ, ਤੇ ਜਿਹਦਾ ਅੰਦਰ ਨਹੀਂ ਟਿਕਿਆ ਉਹ ਜੰਗਲ ਚ ਵੀ ਬੈਠਾ ਭੀੜ ਚ ਤੁਰਿਆ ਫਿਰਦਾ, ਫੁਰਨੇ ਨਾ ਜੀ। ਹੁਣ ਉਹ ਸੱਜਣ ਇਕਾਂਤ ਵਿੱਚ ਬੈਠੇ ਸਨ ਤੇ ਉਹ ਨੌਜਵਾਨ ਆਏ ਵੀ ਸੁਣਿਆ ਵੀ ਬੜੀ ਰੁਖਾਨੀ ਰੂਹ ਹੋਏ ਇਹ ਸਿਮਰਨ ਵਾਲੇ ਨੇ, ਪ੍ਰਭੂ ਵਾਲੇ ਨੇ। ਜਦੋਂ ਆਏ ਡੇਰੇ ਤੇ ਅਸਥਾਨ ਤੇ ਉਹਨਾਂ ਦੇ, ਤੇ ਰਸਤੇ ਵਿੱਚ ਕੁਦਰਤੀ ਤੌਰ ਤੇ ਜਿੱਥੇ ਉਹ ਬੈਠੇ ਸਨ ਉੱਥੋਂ ਹੀ ਲਾਂਘਾ ਸੀ, ਇਹ ਹੱਸ ਕੇ ਕਹਿੰਦਾ ਉਹ ਦੇਖੋ ਬੰਦਾ ਬੈਠਾ ਜੀ, ਉਹਨਾਂ ਦੇ ਸਿਰ ਜਿਹੜਾ ਸੀ ਉਹਦਾ ਨੰਗਾ ਸੀ, ਮੈਂ ਉਂਝ ਕਹਿ ਰਿਹਾ ਫਕੀਰ ਦਾ, ਮੁੰਡਿਆਂ ਨੂੰ ਸ਼ਰਾਰਤਾ ਸੁੱਜੀ। ਉਹਨਾਂ ਨੇ ਕੀਤਾ ਲੰਘਦਿਆਂ ਨਾ ਜੀ ਆਪਣੀਆਂ ਹੱਥਾਂ ਨਾਲ ਉਂਗਲਾਂ ਨਾਲ ਉਹਦੇ ਸਿਰ ਤੇ ਖੋਪੜੀ ਤੇ ਠੂੰਗੇ ਮਾਰਨ ਲੱਗ ਪਏ, ਸ਼ਰਾਰਤ ਕੀਤੀ ਨਾ, ਉਹ ਠੂੰਗੇ ਮਾਰੀ ਜਾਣ, ਉਹ ਅਡੋਲ ਬੈਠਾ। ਜਦੋਂ ਅਸਥਾਨ ਤੇ ਆ ਗਏ, ਸੇਵਾਦਾਰਾਂ ਨੂੰ ਪੁੱਛਿਆ ਵੀ ਅਸੀਂ ਫਲਾਣੇ ਫਲਾਣੇ ਨੂੰ ਮਿਲਣ ਆਏ ਹਾਂ, ਉਹ ਅੱਗੋਂ ਕਹਿੰਦੇ ਨੇ ਉਹ ਇੰਨਾ ਕੁ ਸਮਾਂ ਇਕਾਂਤ ਵੀ ਜਾਂਦੇ ਨੇ, ਬੈਠੋ ਤੁਸੀਂ ਜਲ ਪਾਣੀ ਛਕੋ, ਆਉਣ ਵਾਲੇ ਨੇ। ਜਦੋਂ ਉਹ ਆਏ ਤੇ ਉਹ ਜਿਹੜੇ ਨੌਜਵਾਨ ਸਨ ਉਹਨਾਂ ਦੇ ਰੰਗ ਪੀਲੇ ਭੂਕ ਹੋ ਗਏ ਵੀ ਇਹਨੂੰ ਤਾਂ ਆਪਾਂ ਠੂੰਗੇ ਮਾਰਦੇ ਆਏ। ਉਹਨੇ ਕਿਹਾ ਬਹਿ ਜਾਓ ਪ੍ਰਸ਼ਾਦਾ ਪਾਣੀ ਛਕਿਆ ਜੇ, ਆਹੋ ਕਿਵੇਂ ਆਏ, ਉਹ ਬੋਲਣ ਕਿੱਥੇ, ਉਹ ਵਿਚਾਰੇ ਸ਼ਰਮਸਾਰ ਹੋ ਵੀ ਅਸੀਂ ਕਰਕੇ ਕੀ ਆਏ ਰਾਹ ਚ। ਉਹਨੇ ਫਿਰ ਇੱਕੋ ਗੱਲ ਕੀ ਕਿਤੇ ਦੱਸੋ ਕਿਵੇਂ ਆਏ ਹੋ, ਉਹ ਇੱਕ ਹੱਥ ਜੋੜ ਕੇ ਕਹਿੰਦਾ ਮਹਾਰਾਜ ਸਾਨੂੰ ਬਖਸ਼ ਦਿਆ ਜੇ, ਅਸੀਂ ਇੱਲਤ ਕਰ ਬੈਠੇ, ਸ਼ਰਾਰਤ ਕੀਤੀ, ਤੁਹਾਡੇ ਸਿਰ ਚ ਠੂੰਗੇ ਮਾਰੇ। ਯਾਦ ਰੱਖੋ ਨੇ ਜਿਹੜੀ ਗੱਲ ਕੀ ਬੜੇ ਪਤੇ ਦੀ, ਉਹ ਕਹਿੰਦੇ ਨੇ ਕੁਮਾਰੀ ਤੋਂ ਕੁਮਾਰ ਤੋਂ ਭਾਂਡਾ ਲੈਣਾ ਹੋਵੇ ਤੇ ਇੱਕ ਸੇਰ ਦਾਣੇ ਦਿੰਦੇ ਸਨ, ਦਾਣਿਆਂ ਲੈਂਦੇ ਸਨ ਪਹਿਲੇ, ਇਹ ਅੱਜ ਦੀ ਤਰ੍ਹਾਂ ਨਹੀਂ ਸੀ। ਇੱਕ ਭਾਂਡਾ ਕਿਸੇ ਕੁੰਭਾਰ ਵੀਰ ਤੋਂ ਲੈਣਾ ਹੋਵੇ, ਕੁੰਭ ਬਣਾਉਣ ਵਾਲੇ ਤੋਂ। ਮੈਂ ਇਹਨੂੰ ਜਾਤ ਨਾਲ ਜੋੜ ਕੇ ਅਰਥ ਨਹੀਂ ਕਰ ਰਿਹਾ, ਮੈਂ ਕਿਰਤ ਨਾਲ ਜੋੜ ਕੇ ਅਰਥ ਕਰ ਰਿਹਾ ਹਾਂ, ਕੁੰਭ ਬਣਾਉਣ ਵਾਲਾ ਕੁੰਭਾਰ। ਤੇ ਉਸ ਵਕਤ ਕੀ ਕਰਨੇ ਆ, ਦਾਣੇ ਬਾਅਦ ਚ ਦਿੰਦੇ ਆ। ਇੱਕ ਸਵਾਣੀ ਭਾਂਡਾ ਖਰੀਦਣ ਲੱਗਿਆ ਦਾਣੇ ਤੋਲ ਕੇ ਬਾਅਦ ਚ ਦਿੰਦੀ, ਪਹਿਲਾਂ ਟਣਕਾ ਕੇ ਦੇਖਦੀ ਏ ਕਿ ਕਿਤੋਂ ਪਿੱਲਾ ਤੇ ਨਹੀਂ, ਕਿਤੇ ਤੇੜਿਆ ਤੇ ਨਹੀਂ। ਕਹਿਣ ਲੱਗੇ ਯਾਦ ਰੱਖਿਓ ਤੁਸੀਂ ਚੰਗਾ ਹੀ ਕੀਤਾ ਮੇਰੇ ਨਾਲ, ਜੇ ਭਾਂਡਾ ਖਰੀਦਣਾ ਇੱਕ ਦੋ ਸਿਰ ਦਾਣੇ ਬਦਲੇ ਤੇ ਉਹ ਟਣਕਾ ਕੇ ਦੇਖਦੀ ਏ ਕੱਚਾ ਪਿੱਲਾ ਤੇ ਨਹੀਂ, ਤੇ ਟਣਕਾਣ ਤੋਂ ਬਾਅਦ ਖਰੀਦੀਏ, ਤੁਸੀਂ ਚੰਗਾ ਕੀਤਾ ਜੇ ਟਣਕਾ ਕੇ ਦੇਖ ਲਿਆ, ਪਰ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਇੱਕ ਵਾਰੀ ਟਣਕਾ ਲਿਆ ਪਰ ਰੋਜ਼ ਰੋਜ਼ ਨਾ ਟਣਕਾਇਆ ਜੇ। ਉਹਨੇ ਅਰਥ ਅੰਦਰ ਦੇ ਕਰ ਦਿੱਤੇ। ਮੈਂ ਕਹਿੰਦਾ ਉਹ ਗੁਰੂ ਨਾਨਕ ਨਾਮ ਲੇਵਾ ਸਖੋ, ਨਾ ਟਣਕਾਓ ਰੋਜ਼ ਰੋਜ਼, ਸਭ ਕੁਝ ਗੁਰੂ ਨੇ ਤੁਹਾਡੀ ਝੋਲੀ ਸਾਡੀ ਚ ਪਾ ਦਿੱਤਾ, ਰੂਹਾਨੀ ਖਜ਼ਾਨੇ ਦੇ ਭੰਡਾਰੇ ਦੇ ਦਿੱਤੇ। ਜਿੱਦਣ ਵਿਸਾਖੀ ਵਾਲਾ ਦਿਨ ਹੁੰਦਾ ਉਸ ਦਿਨ ਅਸੀਂ ਸਾਰੇ ਕਹਿੰਦੇ ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕੋਈ ਸ਼ੱਕ ਨਹੀਂ। ਉਸ ਦਿਨ ਦਾਤਾਰ ਨੇ ਇੱਕ ਬੜੀ ਵੱਡੀ ਬਖਸ਼ਿਸ਼ ਕੀਤੀ ਜੀ, ਜਿਹੜੀ ਸਿਰ ਪਹਿਲਾਂ ਗੁਰੂ ਜੋਤ ਕਰਦੀ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿਰਫ ਗੁਰੂ ਜੀ ਹੀ ਨਾਮ ਦੇ ਦਾਤੇ ਨੇ। ਉਸ ਦਿਨ ਇਕੱਲਾ ਅੰਮ੍ਰਿਤ ਨਹੀਂ ਦਿੱਤਾ, ਗੁਰੂ ਨੇ ਗੁਰੂ ਦੀਖਿਆ ਦੇਣ ਦੀ ਦਾਤ ਪੰਜਾਂ ਵੀ ਟਿਕਾ ਦਿੱਤੀ। ਕਹਿਣ ਲੱਗੇ ਜਿਵੇਂ ਮੈਂ ਨਾਮ ਦ੍ਰਿੜ ਕਰਾਇਆ ਪੰਜੋ ਪਿਆਰਿਓ, ਅੱਜ ਤੋਂ ਬਾਅਦ ਗੁਰੂ ਦੀ ਹਜ਼ੂਰੀ ਵਿੱਚ ਤੁਸੀਂ ਵੀ ਜਗਿਆਸਵਾਂ ਨੂੰ ਨਾਮ ਦ੍ਰਿੜ ਕਰਾਓਗੇ। ਇਹ ਬੜੀ ਵੱਡੀ ਦਾਤ ਹੈ ਜੀ, ਨਾਮ ਉਹਨਾਂ ਅੰਦਰੋਂ ਉਹਨਾਂ ਰਾਹੀਂ ਅੱਗੇ ਜਾਣਾ, ਇਹ ਸਭ ਤੋਂ ਵੱਡੀ ਬਖਸ਼ਿਸ਼। ਫਿਰ ਇਹ ਸਤਿਗੁਰੂ ਨੇ ਕਿਰਪਾ ਕੀਤੀ, ਮੈਂ ਛੇੜੀ ਬੇਨਤੀ ਕਰਨ ਲੱਗਾ ਕਿ ਕਿਹੜੇ ਭੋਜਨ ਹੈ, ਉਹਦੇ ਵਿੱਚ ਮਿੱਠਾ ਹੈ ਨਾਮ ਨੂੰ ਮੰਨ ਲੈਣਾ, ਮਿੱਠਾ ਹੈ ਹੁਕਮ ਨੂੰ ਮੰਨ ਲੈਣਾ। ਪਹਿਲਾ ਬਚਨ ਹੈ ਸਭ ਰਸ ਮਿੱਠਾ ਮੰਨਿਆ ਸੁਣਿਆ ਸਾ ਲਾਉਣੇ, ਮੰਨੇਗਾ ਤਾਂ ਮਿੱਠੇ ਦਾ ਭੋਜਨ ਮਿਲੇਗਾ, ਜੇ ਸੁਣਨਾ ਸ਼ੁਰੂ ਕਰੇਗਾ ਤੇ ਨਮਕੀਨ ਵਾਲਾ ਸਵਾਦ ਆਵੇਗਾ। ਮੰਨਣਾ ਸਭ ਤੋਂ ਉੱਤੇ ਵੇ ਜੀ, ਸਭ ਰਸ ਮਿੱਠਾ ਮੰਨਿਆ ਸੁਣਿਆ ਸਲੋਣੇ, ਖੱਟ ਤੁਰਸੀ ਮੁੱਖ ਬੋਲਣਾ। ਖੱਟ ਤੁਰਸੀ, ਆ ਖੱਟ ਰਸਾ ਜਿਹੜਾ ਤੁਰਸ਼ੈਲਾ, ਜਦੋਂ ਤੂੰ ਮੂੰਹ ਤੋਂ ਬੋਲੇਗਾ ਵਾਹਿਗੁਰੂ, ਸੱਚ ਇਹ ਵੇ ਤੈਨੂੰ ਖੱਟ ਤੁਰਸੀ ਦਾ ਸਵਾਦ ਦਏਗਾ। ਮੰਨਣਾ ਮਿੱਠਾ ਭੋਜਨ, ਸੁਣਨਾ ਸਲੋਣਾ ਭੋਜਨ, ਬੋਲਣਾ ਖੱਟ ਤੁਰਸੀ ਹੈ। ਅਗਲੀ ਬਚਨ ਨੇ ਮਾਰਨ ਨਾਦ ਕੀਏ, ਮਾਰਨ ਦਾ ਅਰਥ ਹੈ ਮਸਾਲਾ, ਨਾਦ ਦਾ ਅਰਥ ਹੈ ਕੀਰਤਨ। ਜਦੋਂ ਤੂੰ ਗੁਰੂ ਦੇ ਸ਼ਬਦ ਦਾ ਕੀਰਤਨ ਕਰੇਗਾ, ਉਹਨੂੰ ਗਾਏਗਾ, ਚੇਤੇ ਰੱਖੀ ਇਹ ਮਾਨੋ ਭੋਜਨ ਦੇ ਵਿੱਚ ਮਸਾਲਾ ਪੈ ਰਿਹਾ ਹੈ, ਆ ਹੈ ਸੱਚਾ ਭੋਜਨ। ਸਭ ਰਸ ਮਿੱਠਾ ਮੰਨਿਆ ਸੁਣਿਆ ਸਲੂਣੇ, ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ। ਹੁਣ ਚਾਰ ਬਚਨਾਂ ਤੋਂ ਬਾਅਦ ਕਹਿਣ ਲੱਗੇ ਛੱਤੀ ਅੰਮ੍ਰਿਤ ਭਾਉ ਵੇਖ, ਛੱਤੀ ਪ੍ਰਕਾਰ ਦੇ ਭੋਜਨ ਨੇ ਤੇਰੇ ਲਈ। ਜੇ ਤੇਰੇ ਅੰਦਰ ਇੱਕ ਪਰਮਾਤਮਾ ਲਈ ਭਾਵਨਾ ਪੈਦਾ ਹੋ ਜਾਏ, ਜਿਸ ਅੰਦਰ ਭਾਵ ਹੈ, ਇਹ ਗੱਲ ਸੁਣਿਓ ਨੁਕਤਾ, ਜੇ ਭਾਵ ਹੈ ਤੇ ਮੰਨਣਾ ਪ੍ਰਵਾਨ, ਜੇ ਭਾਉ ਹੈ ਤੇ ਸੁਣਨਾ ਪ੍ਰਵਾਨ, ਜੇ ਭਾਉ ਹੈ ਤੇ ਬੋਲਣਾ ਪ੍ਰਵਾਨ, ਜੇ ਭਾਉ ਹੈ ਤੇ ਕੀਰਤਨ ਕਰਨਾ ਪ੍ਰਵਾਨ। ਜਿੱਥੇ ਹਰ ਥਾਂ ਤੇ ਪ੍ਰੇਮ ਆ ਜਾਏ, ਗੁਰੂ ਕਹਿੰਦਾ ਛੱਤੀ ਪ੍ਰਕਾਰ ਦਾ ਭੋਜਨ ਬਣਾ ਦਿੱਤਾ, ਆਹ ਭੋਜਨ ਛਕਿਆ ਮਹਾਰਾਜ ਜੀ ਨੇ। ਛੱਤੀ ਅੰਮ੍ਰਿਤ ਭਾਉ ਏਕ, ਜਾਂ ਕੋ ਨਦਰ ਕਰੇ, ਜਿਸ ਉੱਪਰ ਉਹਦੀ ਨਦਰ ਹੋਵੇ, ਇਹ ਉਹੀ ਬੰਦਾ ਇਹ ਭੋਜਨ ਛਕਦਾ। ਗੁਰੂ ਸਾਹਿਬ ਜੀ ਅੱਜ ਬਖਸ਼ਿਸ਼ ਕਰ ਰਹੇ ਆ, ਤ੍ਰਿਪਤ ਭਈ ਰੱਜ ਗਏ ਖਾਂ, ਸੱਚ ਭੋਜਨ ਖਾਇਆ, ਸੱਚੇ ਨਾਮ ਦਾ ਭੋਜਨ ਛਕਿਆ, ਤੇ ਛਕਿਆ ਕਿਸ ਤਰੀਕੇ ਨਾਲ, ਇਸ ਰਸਨਾ ਦੇ ਨਾਲ ਬੋਲ ਕੇ ਛਕਿਆ। ਰਸਨਾ ਚੁੱਪ ਹੋਈ ਤੇ ਅੰਦਰੋਂ ਮਨ ਕਰਕੇ ਜਪਿਆ, ਇਸ ਪੂਰੇ ਤਨ ਕਰਕੇ ਜਪਿਆ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਮਨ ਤਨ ਰਸਨਾ ਨਾਮ ਧਿਆਇਆ, ਮਨ ਕਰਕੇ ਤਨ ਕਰਕੇ ਰਸਨਾ ਕਰਕੇ ਅਸੀਂ ਉਸ ਪਾਰ ਬ੍ਰਹਮ ਦੇ ਨਾਮ ਨੂੰ ਧਿਆਉਣਾ ਕੀਤਾ ਹੈ।
ਜੀਵਨਾ ਹਰ ਜੀਵਨਾ,
ਇੱਥੇ ਹੁਣ ਸਤਿਗੁਰੂ ਰਹਾਉ ਦੀਆਂ ਤੁਕਾਂ ਆਰੰਭ ਕਰਦੇ ਆ। ਮਹਾਰਾਜ ਸ਼ਬਦ ਵਰਤਦੇ ਆ ਜੀਵਨਾ ਹਰ ਜੀਵਨਾ। ਜੀਵਨ ਕੀ ਹੈ, ਜੀਵਨ ਕਿਸ ਨੂੰ ਕਹਿੰਦੇ ਆ? ਜੀਵਨਾ ਦਾ ਅਰਥ ਜਿਉਂਦੇ ਰਹਿਣ ਦੀ ਕਿਰਿਆ, ਸਿੱਧੇ ਅਰਥ ਹਰ ਜੀਵਨਾ। ਅਸਲ ਚ ਜੀਵਨ ਦਾ ਅਰਥ ਕੇਵਲ ਸਵਾਸ ਨਹੀਂ, ਕੇਵਲ ਪ੍ਰਾਣਾ ਦਾ ਚੱਲਣਾ ਨਹੀਂ। ਗੁਰਬਾਣੀ ਮੁਤਾਬਕ ਜੀਵਨ ਦਾ ਅਰਥ ਹੈ ਕਿ ਖਰੀ ਪਰਮਾਤਮਾ ਦਾ ਨਾਮ ਅੰਦਰ ਚੱਲ ਜਾਣਾ। ਤੇ ਗੁਰੂ ਸਾਹਿਬ ਜੀਵਨਾ ਹਰ ਜੀਵਨਾ ਇਸ ਤੁਕ ਦੀ ਵਿਆਖਿਆ ਇਸ ਤੋਂ ਅਗਲੀ ਤੁਕ ਵਿੱਚ ਕਰਦੇ ਹਨ।
ਜੀਵਨ ਹਰ ਜਪ ਸਾਧ ਸੰਗ,
ਜੀਵਨ ਆ ਹੈ ਜੀਵਨ, ਇਸ ਤਰ੍ਹਾਂ ਅਰਥ ਕਰੀਏ। ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਜੀਵਨਾ ਹਰ ਜੀਵਨਾ, ਜੀਵਨ ਮਹਾਰਾਜ ਕੀ ਜੀਵਨ? ਹਰ ਜਪ ਸਾਧ ਸੰਗ, ਸਾਧ ਸੰਗਤ ਵਿੱਚ ਬੈਠ ਕੇ ਖਰੀ ਦਾ ਨਾਮ ਜਪ। ਅਸਲ ਚ ਜੀਵਨਾ ਵਿੱਚੋਂ ਜੀਵਨ ਇਹ ਹੀ ਉੱਤਮ ਹੈ ਕਿ ਜਿਸ ਨੇ ਖਰੀ ਪਰਮਾਤਮਾ ਦੇ ਨਾਮ ਨੂੰ ਸੰਗਤ ਵਿੱਚ ਬੈਠ ਕੇ ਜਪਿਆ ਹੈ। ਥੋੜਾ ਜਿਹਾ ਇਹਨਾਂ ਤੁਕਾਂ ਦੀ ਵਿਆਖਿਆ ਜ਼ਰੂਰ ਕਰਨੀ ਟਿਕ ਕੇ। ਅਸਲ ਚ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਨੂੰ ਦੋ ਹਿੱਸਿਆਂ ਵਿੱਚ ਵੰਡਨੇ ਹਾਂ ਥੋੜਾ ਜਿਹਾ, ਕਿਉਂਕਿ ਜੀਵਨ ਸ਼ਬਦ ਬੜਾ ਡੂੰਘਾ ਹੈ ਬਾਣੀ ਵਿੱਚ। ਅਸੀਂ ਦੁਨਿਆਵੀ ਤੌਰ ਤੇ ਦੋ ਹਿੱਸਿਆਂ ਵਿੱਚ ਜ਼ਿੰਦਗੀ ਨੂੰ ਵੰਡਨੇ ਆ। ਉਸ ਵਿੱਚ ਇੱਕ ਨੂੰ ਅਸੀਂ ਚੇਤਨ ਕਹਿੰਦੇ ਹਾਂ ਤੇ ਦੂਜੇ ਨੂੰ ਆਪਾਂ ਜੜ ਕਹਿੰਦੇ ਹਾਂ। ਚੇਤਨ ਤੇ ਦੜ ਦੋ ਚੀਜ਼ਾਂ ਨੇ। ਜਿਹੜੀ ਚੀਜ਼ ਖਲ ਹਿਲਦੀ ਜੁਲਦੀ ਏ, ਤੁਰਦੀ ਫਿਰਦੀ ਏ, ਅਸੀਂ ਸ਼ਬਦ ਵਰਤਨੇ ਆ ਇਹ ਚੇਤਨ ਹੈ, ਤੇ ਜਿਹੜੀ ਇੱਕ ਥਾਂ ਤੇ ਰੁਕੀ ਹੋਈ ਉਹਨੂੰ ਆਪਾਂ ਜੜ ਕਹਿੰਦੇ ਹਾਂ। ਭਾਵਾਂ ਕਿ ਸ਼ਬਦ ਕਹਿ ਗਏ ਕਿ ਜਿਹੜਾ ਜੀਵਨ ਹੈ ਉਹ ਜੜ ਨੂੰ ਘੱਟ ਮੰਨਦੇ ਨੇ, ਪਰ ਮੈਂ ਬੇਨਤੀ ਕਰਾਂਗਾ ਕਿ ਗੁਰਬਾਣੀ ਮੁਤਾਬਕ ਸੱਚ ਇਹ ਵੇ ਇਸ ਪਲੈਨਟ ਤੇ ਕਦੀ ਜੀਵਨ ਖਤਮ ਹੋਇਆ ਹੀ ਨਹੀਂ। ਇਸ ਨੂੰ ਥੋੜ੍ਹਾ ਜਿਹਾ ਬਾਣੀ ਦੇ ਵਿੱਚ ਰੋਸ਼ਨੀ ਵਿੱਚ ਵੀ ਤੇ ਥੋੜ੍ਹਾ ਜਿਹਾ ਦੁਨਿਆਵੀ ਤੌਰ ਤੇ। ਹੁਣ ਤਾਂ ਸਾਇੰਸ ਇਸ ਗੱਲ ਨੂੰ ਸਵੀਕਾਰਨ ਲੱਗ ਪਈ ਹੈ। ਆ ਜਿੰਨੇ ਪੱਥਰ ਨੇ, ਗੀਤੇ ਨੇ, ਰੇਤ ਕਹਿ, ਮਿੱਟੀ ਕਹਿ, ਪਰਬਤ ਨੇ, ਸਮੁੰਦਰ ਨੇ, ਬਰਫ਼ ਦੇ ਤੋਦੇ ਨੇ, ਅਸੀਂ ਕਹਾਂਗੇ ਜੀ ਇਹ ਜਿੰਨੇ ਕਹਿਣ ਅਸਲ ਵਿੱਚ ਇਹ ਤਾਂ ਜੜ ਪਏ ਨੇ, ਪੱਥਰ ਪਿਆ ਹੈ, ਇਹ ਮਿੱਟੀ ਪਈ ਏ, ਇਹ ਜਿਹੜੇ ਨੇ ਇਹ ਬਰਫ਼ ਪਈ ਏ। ਉਹ ਗੱਲ ਕਹਿਣ ਲੱਗ ਪਿਆ ਕਿ ਇਹਨਾਂ ਵਿੱਚ ਵੀ ਹਰਕਤ ਹੁੰਦੀ ਹੈ, ਇਹਨਾਂ ਵਿੱਚ ਵੀ ਸੱਤਿਆ ਹੈ, ਪਰ ਉਹ ਇੰਨੀ ਤੇਜ਼ ਨਹੀਂ ਜਿੰਨੀ ਚੇਤਨ ਦੇ ਵੀ ਤੇਜ਼ ਚੱਲਦੀ ਹੈ। ਪੱਥਰ ਵੱਧ ਹੈ ਜੀ, ਕਈ ਥਾਵਾਂ ਤੇ ਦੇਖਿਆ ਮੈਂ। ਹੁਣ ਜਿਵੇਂ ਆਪਾਂ ਤੇਜ਼ ਚੇਤਨਾ ਚੱਲਦੇ ਹਾਂ, ਸਾਡਾ ਜੀਵਨ ਹੈ, ਪਸ਼ੂਆਂ ਦਾ, ਪੰਛੀਆਂ ਦਾ, ਪਰ ਦਰਅਸਲ ਸੱਚ ਇਹ ਵੇ ਕਿ ਕੋਈ ਚੀਜ਼ ਐਸੀ ਨਹੀਂ ਜਿਹਦੇ ਵਿੱਚ ਰੱਬ ਨੇ ਅੰਤਰ ਚੇਤਨਾ ਨਹੀਂ ਟਿਕਾਈ। ਭਾਵੇਂ ਉਹ ਐਸਤਾ ਚੱਲਦੇ ਪਿਆ, ਪਰ ਚੇਤਨਾ ਉਹਨੇ ਵਿੱਚ ਵੀ ਸੁਸਤਾਈ ਹੋਈ ਕੰਮ ਕਰਦੀ ਪਈ ਹੈ। ਇੱਕ ਬੇਨਤੀ ਹੋਰ, ਅਸੀਂ ਇਹ ਗੱਲ ਕਹਿੰਦੇ ਜਦੋਂ ਧਰਤੀ ਉੱਤੇ ਜੀਵਨ ਨਹੀਂ ਸੀ, ਪਤਾ ਨਹੀਂ ਗਲੇ ਤੋਂ ਗੱਲ ਥੱਲੇ ਨਹੀਂ ਉਤਰਦੀ। ਜਦੋਂ ਧਰਤੀ ਨਹੀਂ ਸੀ ਬਣੀ ਉਦੋਂ ਜੀਵਨ ਦਾ ਦਾਤਾ ਖੁਦ ਮੌਜੂਦ ਸੀ, ਉਦੋਂ ਵੀ ਸੀ, ਉਹਦੀ ਗੈਰ ਹਾਜ਼ਰੀ ਨਹੀਂ ਸੀ। ਜਿਹਦੇ ਵਿੱਚੋਂ ਜੀਵਨ ਦੇ ਦਰਿਆ ਚੱਲੇ, ਜਿਸ ਵਿੱਚੋਂ ਜੀਵਨ ਦੀ ਰੋਂ ਚੱਲੀ, ਸੱਚ ਇਹ ਵੇ ਜਦੋਂ ਕੁਛ ਵੀ ਨਹੀਂ ਸੀ ਦ੍ਰਿਸ਼ਟਮਾਨ, ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਨਾ ਧਰਤੀ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ, ਨਾ ਪਾਣੀ ਸੀ, ਨਾ ਪੌਣ ਸੀ, ਕੁਛ ਵੀ ਨਹੀਂ ਸੀ, ਕੋਈ ਇਨਸਾਨ, ਕੋਈ ਪਸ਼ੂ, ਕੋਈ ਪੰਛੀ, ਕੁਝ ਵੀ ਨਹੀਂ ਸੀ। ਪਰ ਅਸੀਂ ਅਧਿਆਤਮਕ ਚ ਕਹਾਂਗੇ ਕਿ ਉਦੋਂ ਜੀਵਨ ਹੈ ਹੀ ਨਹੀਂ ਸੀ, ਪਰ ਗੁਰੂ ਸਾਹਿਬ ਕਹਿੰਦੇ ਨਾ ਨਾ, ਇਹ ਕਦੀ ਨਹੀਂ ਕਹਿਣਾ, ਉਦੋਂ ਜੀਵਨ ਦਾ ਦਾਤਾ ਆਪਣੇ ਆਪੇ ਵਿੱਚ ਬੈਠਾ ਹੋਇਆ ਸੀ ਤਾਂ ਉਦੋਂ ਵੀ ਸੀ ਨਾ। ਮਹਾਰਾਜ ਦਾ ਸ਼ਬਦ ਹੈ, ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏ ਦਾ। ਜਿਹੜਾ ਸੁੰਨ ਸਮਾਧ ਲਾ ਕੇ ਬੈਠਾ ਉਹਦੇ ਵਿੱਚੋਂ ਤੇ ਜੀਵਨ ਦੀ ਰੋਹ ਚੱਲਦੀ। ਕਿਵੇਂ ਕਹਿ ਸਕਦੇ ਜੀਵਨ ਦਾ ਮੂਲ, ਜੀਵਨ ਦਾ ਜਿੱਥੋਂ ਸਰੋਤ ਹੈ ਉਹ ਆਪਣੇ ਆਪੇ ਚ ਬੈਠਾ ਹੈ। ਫਿਰ ਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ ਜੀ, ਜੇ ਮੈਂ ਇਹਨੂੰ ਖੋਲ ਸਕਾਂ। ਕਣਕ ਦਾ ਬੀਜ ਅਸੀਂ ਰੱਖ ਦਿੱਤਾ, ਉਦਾਹਰਨ ਇੱਕ ਪੜੋਲੇ ਵਿੱਚ ਪਾ ਦਿੱਤਾ, ਪੜੋਲਾ ਸ਼ਬਦ ਵੀ ਵਾਹਿਗੁਰੂ ਜੀ, ਪਿੰਡਵਾਂ ਨੂੰ ਪਤਾ ਲੱਗ ਜਾਣਾ ਪੜੋਲਾ। ਚਲੋ ਅੱਜ ਕੱਲ੍ਹ ਡਰੰਮ ਕਹਿਣ ਲੱਗ ਪਿਆ, ਹਾਂਜੀ ਇਹ ਤਾਂ ਪੜੋਲਾ ਹੀ ਸੀ ਜੀ। ਉਹ ਪੜੋਲੇ ਚ ਪਾ ਕੇ ਸੁੱਕੇ ਕਣਕ ਪਾ ਦਿੱਤੀ। ਹੁਣ ਉਸ ਕਣਕ ਨੂੰ ਤੁਸੀਂ ਸੁਕਾ ਕੇ, ਇਹ ਰੱਬ ਤੇ ਉਦਾਹਰਨ ਢੁੱਕਦੀ ਨਹੀਂ ਪਰ ਮਨ ਨੂੰ ਸਮਝਾਉਣ ਲਈ ਹੈ, ਉਸ ਸੁੱਕੀ ਕਣਕ ਨੂੰ ਤੁਸੀਂ 2 ਸਾਲ 3 ਸਾਲ ਹਰ ਸਾਲ ਉਹਨੂੰ ਧੁੱਪ ਚ ਸੁਕਾਈ ਜਾਓ ਕਿ ਕੀ ਆਪਾਂ ਕਹਿ ਦਿਆਂਗੇ ਇੱਥੇ ਜੀਵਨ ਸੁੱਕ ਗਿਆ, ਇਹ ਕਣਕ ਸੁੱਕ ਗਈ ਹੈ। ਅਸੀਂ ਕਹਿ ਦਿਆਂਗੇ ਕਣਕ ਸੁੱਕ ਗਈ ਏ, ਪਰ ਤੁਰ ਉਸ ਸੋਕੇ ਵਿੱਚ ਇੱਕ ਹਰਿਆਵਲ ਪਈ ਏ, ਉਹ ਕਹਿੰਦਾ ਜਿੰਨਾ ਮਰਜ਼ੀ ਸੁਕਾ ਲੈ, ਮੇਰੇ ਚ ਇੱਕ ਜੀਵਨ ਪਿਆ ਹੈ, ਜਿੱਦਣ ਮੈਨੂੰ ਧਰਤੀ ਤੇ ਸੱਤੇਗਾ ਮੈਂ ਉਹਦੇ ਵਿੱਚੋਂ ਅੰਕੁਰ ਫਿਰ ਪੈਦਾ ਕਰ ਦੇਵਾਂਗਾ। ਉਹ ਸੁੱਕੇ ਵਿੱਚੋਂ ਵੀ ਹਰਿਆਵਲ ਨਿਕਲਦੀ ਪਈ ਕਿ ਉਹ ਸੋਕੇ ਚ ਜੀਵਨ ਨਹੀਂ। ਮੈਂ ਸਿਰਫ ਇਸ ਕਰਕੇ ਉਦਾਹਰਨ ਲਈ, ਜਦੋਂ ਕੁਛ ਵੀ ਨਹੀਂ ਉਦੋਂ ਜੀਵਨ ਦਾ ਦਾਤਾ ਆਪਣੇ ਆਪੇ ਵਿੱਚ ਬੈਠਾ, ਤੇ ਜਦੋਂ ਜੀਵਨ ਦੇ ਦਾਤੇ ਦਾ ਫੁਰਨਾ ਬਣਿਆ, ਕਿਉਂਕਿ ਆਪਾਂ ਪੜ੍ਹ ਰਹੇ ਹਾਂ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ, ਜਦੋਂ ਜੀਵਨ ਦੇ ਦਾਤੇ ਦਾ ਫੁਰਨਾ ਬਣਿਆ ਉਹਨੂੰ ਫਿਰ ਗੁਰੂ ਸਾਹਿਬ ਨੇ ਕਿਹਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਇਹਦੇ ਅਰਥ ਟੀਕਾਕਾਰ ਹੀ ਕਰਦੇ ਨੇ, ਲੱਖਾਂ ਜ਼ਿੰਦਗੀਆਂ ਦੇ ਦਰਿਆ ਨਿਕਲ ਆਏ, ਤੇ ਜੇ ਪਹਿਲਾਂ ਸੀ ਤਾਂ ਵਿੱਚੋਂ ਨਿਕਲੇ ਨਾ। ਅਸੀਂ ਬਿਲਕੁਲ ਨਹੀਂ ਕਹਾਂਗੇ ਉਦੋਂ ਤਾਂ ਜੀਵਨ ਹੈ ਹੀ ਨਹੀਂ ਸੀ। ਹਾਂ ਨਾਸਤਕ ਬੰਦਾ ਕਹਿੰਦੇ ਵੀ ਉਦੋਂ ਕੁਝ ਨਹੀਂ ਸੀ, ਪਰ ਆਸਤਕ ਕਹਿੰਦਾ ਨਹੀਂ, ਜਿਹਨੂੰ ਕੁਛ ਨਹੀਂ ਕਹਿੰਦਾ ਉਦੋਂ ਵੀ ਜੀਵਨ ਦਾ ਦਾਤਾ ਆਪ ਵਰਤਦਾ ਹੈ, ਜੀਵਨ ਹੈ ਉਦੋਂ, ਉਹ ਜੀਵਨ ਦਾ ਦਾਤਾ ਆਪ ਵਿੱਚ ਵਰਤਦਾ ਹੈ। ਹੁਣ ਉਸ ਤੋਂ ਅੱਗੇ ਮੈਂ ਬੇਨਤੀ ਆਪ ਜੀ ਨੂੰ ਕਰਾਂ, ਇਹ ਜੀਵਨ ਜਿਹੜਾ ਅਸੀਂ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇਹਨੂੰ ਜੜ ਤੇ ਚੇਤਨ ਕਹਿ ਦਿੱਤਾ, ਪਾਵਾਂ ਕਿ ਗੁਰਮੁਖੋ ਫਿਰ ਵੀ ਬੇਨਤੀ ਸੁਣਿਓ ਮੇਰੀ ਇਸ ਗੱਲ ਨੂੰ ਮੈਂ ਰਿਪੀਟ ਕਰ ਲੱਗਾ ਅੱਜ ਅਸੀਂ ਕਹਿੰਦੇ ਹਾਂ ਕਿ ਬੰਦਾ ਭਾਲਦਾ ਪਿਆ ਕਿ ਜੀਵਨ ਕਿਤੇ ਹੈ ਇਸ ਤਰੀਕੇ ਨਾਲ ਜ਼ੋਰ ਲੱਗਾ ਮੰਗਲ ਤੇ ਜਾਓ ਬੁੱਧ ਤੇ ਜਾਓ ਕੋਈ ਹੋਰ ਧਰਤੀ ਲੱਭੋ ਉਹ ਹੀ ਕਹਿੰਦੇ ਨੇ ਜੀਵਨ ਕੋਈ ਨਹੀਂ ਸਾਇੰਸ ਮੁਤਾਬਕ ਕੋਈ ਨਹੀਂ ਹੋਵੇਗਾ ਜੀ ਸੱਚਮੁੱਚੇ ਅਸੀਂ ਕਹਾਂਗੇ ਉੱਥੇ ਨਹੀਂ ਜੀਵਨ ਪਰ ਹਕੀਕਤ ਇਹ ਵੇ ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਦੀ ਹੋਂਦ ਨਹੀਂ ਮੇਰੇ ਮੁਤਾਬਕ ਉਹ ਜੀਵਨ ਨਹੀਂ ਪਰ ਰੱਬ ਨੇ ਤਾਂ ਉੱਥੇ ਵੀ ਜੀਵਨ ਪੈਦਾ ਕੀਤੇ ਨੇ ਉਹ ਜੀਵਨ ਅਦ੍ਰਿਸ਼ਟ ਨੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਉਹਨੇ ਬਹੁਤ ਕੁਛ ਪੈਦਾ ਕੀਤਾ ਹੁਣ ਜਿਹੜਾ ਆਪ ਜੀ ਅਸੋਦਰ ਸ਼ਬਦ ਪੜ੍ਹਦੇ ਹੋ ਜਪਜੀ ਸਾਹਿਬ ਦੀ ਪੌੜੀ ਪੜ੍ਹਦੇ ਹੋ ਸੋਦਰ ਤੇਰਾ ਕਿਹਾ ਸੋ ਕਰਕੇ ਆ ਗੁਰਮੁਖੋ ਇਹਦੇ ਵਿੱਚ ਜਿੰਨੀਆਂ ਵੀ ਗੱਲਾਂ ਕੀਤੀਆਂ ਉਹ ਦ੍ਰਿਸ਼ਟ ਤੇ ਅਦ੍ਰਿਸ਼ਟ ਜੀਵਨ ਦੀਆਂ ਕੀਤੀਆਂ ਗਈਆਂ ਨੇ ਇਹ ਕੋਈ ਹੋਂਦ ਹੈ ਪਰ ਉਸ ਹੋਂਦ ਦਾ ਜਿਹੜਾ ਸਰੋਤ ਹੈ ਉਹ ਇੱਕੋ ਓਂਕਾਰ ਹੈ ਉਹ ਪਰਮਾਤਮਾ ਹੈ ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਿਹਾ ਭਾਈ ਕਿ ਜੀਵਨ ਅਸਲ 'ਚ ਕੀ ਹੈ ਜੜ ਤੇ ਚੇਤਨ ਹੋਣ ਇਸ ਤੋਂ ਅੱਗੇ ਹੋਰ ਚੱਲੀਏ ਇਹ ਤਾਂ ਹੋ ਗਿਆ ਸਰਬ ਵਿਆਪਕ ਜੀ ਗੱਲ ਇਹ 'ਚ ਧਰਮ ਦੀ ਗੱਲ ਕੋਈ ਨਹੀਂ ਆਉਣੀ ਇੱਕ ਚੇਤਨ ਹੈ ਇੱਕ ਜੜ ਹੈ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਬੰਦੇ ਨੇ ਜ਼ਿੰਦਗੀ ਦੀ ਪਰਿਭਾਸ਼ਾ ਆਪਣੀ ਨਿਰਧਾਰਿਤ ਕੀਤੀ ਕੁਛ ਕੁ ਨੇ ਇਹ ਜੀਵਨ ਨੂੰ ਬਣਾ ਲਿਆ ਜੀਵਨ ਇਹ ਹੀ ਹੈ ਕਿ ਕੱਪੜੇ ਪਾਉਣ ਨੂੰ ਸੋਹਣੇ ਹੋਣ ਜਿਹਦੀ ਅੱਜ ਬਾਬਾ ਜੀ ਗੱਲ ਕਰਦੇ ਪਏ ਖਾਣ ਵਾਸਤੇ ਚੰਗੇ ਪਦਾਰਥ ਹੋਣ ਅਸਵਾਰੀ ਚੰਗੀ ਟੌਪ ਦੀ ਹੋਵੇ ਲੋਕ ਦੇਖਣ ਸੱਚੀ ਇਹ ਜੇ ਇਸ ਦੁਨੀਆ 'ਚ ਬੰਦਾ ਆਪਣੇ ਵਾਸਤੇ ਨਹੀਂ ਜੇ ਜ਼ਿਆਦਾ ਜੀਂਦਾ 80% ਬੰਦਾ ਬੰਦਿਆਂ ਵਾਸਤੇ ਜੀਂਦਾ ਪਿਆ ਹੈ ਕੱਪੜੇ ਆਪਣੇ ਵਾਸਤੇ ਥੋੜ੍ਹਾ ਪਾਉਂਦਾ ਲੋਕਾਂ ਵਾਸਤੇ ਪਾਉਂਦਾ ਲੋਕੀ ਖਿੱਚਣਗੇ ਖਿੱਚ ਬਣੇਗੀ ਹਰ ਚੀਜ਼ ਕਹਿੰਦਾ ਸੋਚਣਾ ਇਹ ਅਸੀਂ ਕਹਿੰਦੇ ਵਿਖਾਵਾ 80% ਮੈਂ ਚਲੋ ਸ਼ਬਦ ਵਰਤ ਲਿਆ ਆਪਣੇ ਲਈ ਕੋਈ ਨਹੀਂ ਜੀਂਦਾ ਲੋਕਾਂ ਵਾਸਤੇ ਜੀਂਦੇ ਪਏ ਕਿ ਲੋਕ ਮੇਰੇ ਬਾਰੇ ਕੀ ਕਹਿਣਗੇ ਹੁਣ ਉਸ ਜੀਵਨ ਵਿੱਚ ਸੁਣੋ ਉਸ ਜੀਵਨ ਵਿੱਚ ਇੱਕ ਉਹ ਵੀ ਚੰਗਾ ਖਾਣ ਨੂੰ ਮਿਲੇ ਚੰਗਾ ਪਾਉਣ ਨੂੰ ਮਿਲੇ ਚੰਗਾ ਹੰਡਾਉਣ ਨੂੰ ਮਿਲੇ ਪਦਵੀ ਮਿਲੇ ਹੁਕਮ ਚੱਲੇ ਇਹਨੂੰ ਲੋਕ ਕਹਿੰਦੇ ਨੇ ਜ਼ਿੰਦਗੀ ਤਾਂ ਇਹਦੀ ਜੇ ਕਹਿਣ ਲੱਗ ਪੈਂਦੇ ਹਾਂ ਨਾ ਵੀ ਜ਼ਿੰਦਗੀ ਤਾਂ ਇਹਦੀ ਜੇ ਇਹਦੇ ਵਰਗਾ ਜੀਵਨ ਕਿਸ ਦਾ ਹੈ ਪਰ ਗੁਰਮੁਖੋ ਗੁਰੂ ਨੇ ਫਿਰ ਇਸ ਤੋਂ ਅੱਗੇ ਲੈ ਗਏ ਕਹਿਣ ਲੱਗੇ ਜਿਹਨੂੰ ਤੂੰ ਜੀਵਨ ਕਹਿ ਰਿਹਾ ਰੱਬ ਨੂੰ ਭੁਲਾ ਕੇ ਏਦੂ ਵੱਡਾ ਨਰਕ ਕੋਈ ਨਹੀਂ ਏਦੂ ਵੱਡਾ ਦੁਸ਼ ਕੋਈ ਨਹੀਂ ਤੂੰ ਸੁੰਦਰ ਵਸਤਰ ਸੁੰਦਰ ਖਾਣਾ ਸੁੰਦਰ ਘਰ ਸੁੰਦਰ ਅਸਵਾਰੀ ਐਸ਼ੋ ਆਰਾਮ ਇੰਦਰੀਆਂ ਦੇ ਹਰ ਸੁੱਖ ਭੋਗਣੇ ਤੂੰ ਕਹਿੰਦਾ ਬੰਦਾ ਸਵਰਗ ਦੀ ਜ਼ਿੰਦਗੀ ਜੀ ਰਿਹਾ ਹੈ ਗੁਰੂ ਅਰਜੁਨ ਦੇਵ ਕਹਿੰਦੇ ਬਿਲਕੁਲ ਝੂਠ ਇਹ ਬੰਦਾ ਦੋਜ਼ਖ ਦੀ ਜ਼ਿੰਦਗੀ ਜੀ ਰਿਹਾ ਹੈ ਪਾਠ ਕਰੋ ਮਹਾਰਾਜ ਦੀ ਜੈਤ ਸ੍ਰੀ ਕੀ ਵਾਰ ਦੇ ਦੋ ਸ਼ਲੋਕ ਬਸੰਤ ਸਵਰਗ ਲੋਕ ਹੈ ਸਵਰਗ ਲੋਕ ਵਿੱਚ ਵੱਸਦਾ ਉਹਨੂੰ ਵੀ ਜ਼ਿੰਦਗੀ ਕਹਿ ਰਿਹਾ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣੇ ਨੌ ਖੰਡ ਧਰਤੀ ਨੂੰ ਜਿੱਤਿਆ ਹੋਵੇ ਸਵਰਗ ਲੋਕ ਵਿੱਚ ਇੰਦਰ ਵਰਗਾ ਆਸਨ ਹੋਵੇ ਜਿੱਤੇ ਪ੍ਰਿਥਵੀ ਨਵ ਖੰਡਣੇ ਲੋਕ ਕਹਿਣਗੇ ਵਾਹ ਵਾਹ ਕਿੱਡੀ ਕਮਾਲ ਦੀ ਜ਼ਿੰਦਗੀ ਮਹਾਰਾਜ ਕਹਿੰਦੇ ਆ ਨਹੀਂ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮ ਨੇ ਇਹ ਜੰਗਲ 'ਚ ਭਟਕਿਆ ਹੋਇਆ ਜੰਗਲ 'ਚ ਅਗਲਾ ਸਲੋਕ ਹੈ ਕੌਤਕ ਕੋੜ ਤਮਾਸਿਆਂ ਆ ਜਿੰਨੇ ਚੋਜ ਤਮਾਸ਼ੇ ਦੂਜੇ ਨੂੰ ਜ਼ਿੰਦਗੀ ਸਮਝੀ ਬੈਠਾ ਕੌਟਕ ਕੌਤਕ ਕੋੜ ਤਮਾਸਿਆਂ ਚੇਤਨਾ ਆਪਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਜਿਹਨੂੰ ਤੂੰ ਜ਼ਿੰਦਗੀ ਕਹਿੰਦਾ ਏਦੂ ਵੱਡਾ ਤੇ ਉਜਾੜਾ ਹੀ ਕਿਤੇ ਨਹੀਂ ਏਦੂ ਵਰਗਾ ਵੱਡਾ ਨਰਕ ਕੋਈ ਨਹੀਂ ਚਲੋ ਇਹ ਇੱਕ ਪਾਖੇ ਗੁਰਮੁਖੋ ਥੋੜ੍ਹਾ ਜਿਹਾ ਸੁਣਿਓ ਗੁਰਬਾਣੀ ਅਨੁਸਾਰ ਦੇਖੋ ਇੱਕ ਸਰੀਰਕ ਜੀਵਨ ਹੈ ਪ੍ਰਾਣ ਚੱਲਦੇ ਨੇ ਸਵਾਸ ਚੱਲਦੇ ਨੇ ਪਰ ਇਹਨੂੰ ਵੀ ਗੁਰੂ ਇਕੱਲਾ ਜੀਵਨ ਨਹੀਂ ਕਹਿੰਦੇ ਫਿਰ ਸੁਣਿਓ ਇਸ ਬੇਨਤੀ ਨੂੰ ਕਿਉਂਕਿ ਮੈਂ ਆਪ ਜੀ ਨੂੰ ਕਿਹਾ ਜੀਵਨ ਲਫ਼ਜ਼ ਹੀ ਇੰਨਾ ਡੂੰਘਾ ਸਾਰੀ ਗੁਰਬਾਣੀ ਇਹਦੀ ਵਿਆਖਿਆ ਕਰਦੀ ਪਈ ਅਸੀਂ ਇਹਨੂੰ ਕਹਿੰਦੇ ਹਾਂ ਜ਼ਿੰਦਗੀ ਬੰਦੇ ਦੇ ਸਵਾਸ ਚੱਲਦੇ ਆ ਪਰ ਗੁਰੂ ਸਾਹਿਬ ਇਸ ਤੋਂ ਅੱਗੇ ਹੋਰ ਸਾਨੂੰ ਲੈ ਜਾਂਦੇ ਆ ਕਹਿੰਦੇ ਨੇ ਇਕੱਲੇ ਸਵਾਸ ਚੱਲਣੇ ਇਕੱਲੇ ਉਮਰ ਭੋਗਣੀ ਇਹ ਜ਼ਿੰਦਗੀ ਹੈ ਨਹੀਂ ਨਹੀਂ ਮਹਾਰਾਜ ਕਹਿੰਦੇ ਨੇ ਇਹੋ ਜਿਹੀ ਜ਼ਿੰਦਗੀ ਤਾਂ ਸੱਪ ਵੀ ਭੋਗਦਾ ਪਿਆ ਹੈ ਤੇਰਾ ਜੀਵਨ ਕੁਛ ਹੋਰ ਹੈ ਮਹਾਰਾਜ ਉਹ ਜੀਵਨ ਕੀ ਹੈ ਤੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਉਸ ਜੀਵਨ ਦੀ ਵਿਆਖਿਆ ਉਹ ਸ਼ਬਦ ਜਿਹੜਾ ਰੋਜ਼ ਰਹਿ ਰਾਸ ਵਿੱਚ ਪੜ੍ਹਦੇ ਹੋ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸੰਗਤ ਵਿੱਚ ਬੈਠ ਕੇ ਤੂੰ ਨਾਮ ਨੂੰ ਜਪ ਅਸਲ ਜ਼ਿੰਦਗੀ ਇਹ ਹੈ ਹੁਣ ਇੱਕ ਗੱਲ ਹੋਰ, ਭਾਵੇਂ ਦਿਨ ਥੋੜੇ ਬੰਦਾ ਜੀ ਜਾਏ ਪਰ ਜਿਹੜਾ ਬੰਦਗੀ 'ਚ ਜੀ ਗਿਆ ਪਿਆਰਿਓ ਉਹ ਰਹਿੰਦੀ ਦੁਨੀਆਂ ਤੱਕ ਰਹਿੰਦਾ ਹੈ, ਅਤੇ ਜਿਹੜਾ 100 ਸਾਲ ਜੀ ਜਾਏ, 100 ਸਾਲ ਛੱਡੋ, ਇਸ ਤੋਂ ਹੋਰ ਅੱਗੇ ਚੱਲੀਏ ਜੋ ਗੁਰੂ ਜੀ ਨੇ ਕਿਹਾ, ਬੰਦਾ 40 ਯੁੱਗ ਧਰਤੀ 'ਤੇ ਜੀ ਗਏ, ਜੇ ਇੱਕ ਖਿਨ ਰੂਹਾਨੀ ਜ਼ਿੰਦਗੀ ਨਹੀਂ ਨਾ ਜੀਆ ਉਹਦਾ 40 ਯੁੱਗ ਵੀ ਭੱਠ ਵਿੱਚ ਪੈ ਜਾਣੇ ਨੇ। ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਇਹ ਜੀਵਨ ਹੀ ਹੈ ਨਾ ਜੀ, ਇਹਦੇ ਸਭ ਕੁਝ ਆ ਜਾਂਦਾ। ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ। ਬਾਬਾ ਜੀ ਕਹਿੰਦੇ ਬਿਲਕੁਲ ਝੂਠੇ ਜ਼ਿੰਦਗੀ ਥੋੜਾ, ਜਸ ਕੀਰਤ ਜਗ ਲੇ, ਚੇਤ ਇਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਮਿਰਨ। ਸਤਿਗੁਰੂ ਕਹਿੰਦੇ ਨੇ ਮਰਨੰਗ ਬਿਸਰਨੰਗ ਹਰ ਗੋਬਿੰਦ ਹੈ, ਜਿਹਨੂੰ ਰੱਬ ਭੁੱਲ ਜਾ ਮਰ ਜਾਂਦਾ, ਸੱਚੀ ਮੁੱਚੀ ਉਹਦੇ ਸਵਾਸ ਚੱਲੇ ਵੀ ਮਰਿਆ। ਜੀਵਨ ਹਰ ਨਾਮ ਧਿਆਵਣ, ਜੀਵਨ ਹਰ ਜਪ ਸਾਧ ਸੰਗ। ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਜੀ ਇੱਕ ਬਚਨ ਹੁੰਦਾ, ਏਕ ਨਿਮਖ ਜੋ ਸਿਮਰਨ ਮੈਂ ਜੀਆ। ਵਾਹਿਗੁਰੂ ਜੀ, ਫਿਰ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ ਕਿ ਸਿਮਰਨ ਵਾਲਾ ਜੀਵਨ ਕੈਸਾ ਹੈ, ਜਿਹੜਾ ਅੱਖ ਝਮਕਣ ਜਿਤਨਾ ਸਮਾਂ ਸਿਰਫ ਜੀਆ, ਤੇ ਇੰਨੇ ਕੁ ਸਮੇਂ ਵਿੱਚ ਉਹਨੇ ਵਾਹਿਗੁਰੂ ਸ਼ਬਦ ਪਰਮਾਤਮਾ ਨੂੰ ਜਪ ਲਿਆ। ਗੁਰੂ ਸਾਹਿਬ ਕਹਿੰਦੇ ਇੱਕ ਨਿਮਖ ਜਿਹੜਾ ਸਿਮਰਨ ਜਿੰਦਾ, ਕਰੋੜਾਂ ਲੱਖਾਂ ਸਾਲ ਤੱਕ ਜਿਉਂਦਾ ਰਹਿੰਦਾ, ਜਿਹੜਾ ਲੱਖਾਂ ਸਾਲ ਜ਼ਿੰਦਗੀ ਭੋਗ ਕੇ ਨਿਮਖ ਵੀ ਨਹੀਂ ਜਪਦਾ, ਉਹ ਮੁਰਦਾ ਹੀ ਹੋ ਜਾਂਦਾ ਹੈ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ, ਸੁਣਿਓ ਇਸ ਬੇਨਤੀ ਨੂੰ, ਇੱਕ ਨਿਮਖ ਮਾਤਰ ਜ਼ਿੰਦਗੀ ਜੀਆ, ਏਕ ਨਿਮਖ ਮਾਤਰ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ। ਕਰੋੜਾਂ ਦਿਨ ਲੱਖਾਂ ਸਾਲ ਉਹ ਬੰਦਾ ਥਿਰ ਹੋ ਜਾਂਦਾ ਜਿਹੜਾ ਸਿਮਰਨ ਵੀ ਜੀਂਦਾ ਹੈ। ਫਿਰ ਉਹ ਹੁਣ ਦੇਖੋ, ਚਲੋ ਅਸੀਂ ਕਥਾ ਕਰਦੇ ਹਾਂ, ਉਦਣ ਵੀ ਦੱਸਾਂਗੇ ਜੀ ਮਹਾਰਾਜ ਦਾ, ਇਹ ਹੁਣ ਮੈਂ ਜਿਵੇਂ ਤਰੀਕਾਂ ਦੱਸੀਆਂ 43 ਸਾਲ, ਇਸ ਤਰ੍ਹਾਂ ਇਹ ਦੁਨਿਆਵੀ ਜਿਹੇ ਸ਼ਬਦ ਨੇ, ਪਰ ਸਤਿਗੁਰੂ ਉਹ ਹੈ ਜਿਹੜਾ ਨਾ ਕਦੀ ਜੰਮਦਾ ਤੇ ਨਾ ਕਦੀ ਮਰਦਾ ਹੈ। ਗੁਰੂ ਰਾਮਦਾਸ ਦੀ ਥੋੜੀ ਜਿਹੀ ਸਿਫਤ ਕਰ ਲਈਏ, ਕੀ ਹੈ ਜੀਵਨ। ਗੁਰੂ ਰਾਮਦਾਸ ਜੀ ਬਾਰੇ ਅਸੀਂ ਇਹ ਤਾਂ ਸਾਰੇ ਇਤਿਹਾਸ ਚੋਂ ਪੜ੍ਹਨੇ ਆ ਕਿ ਮਹਾਰਾਜ ਨਿਮਰਤਾ ਦੇ ਪੁੰਜ ਨੇ, ਸਤਿਗੁਰੂ ਦਾ ਦਾੜਾ ਬੜਾ ਲੰਬੇਰਾ ਹੈ, ਇਹ ਇਤਿਹਾਸ ਕਹਿੰਦਾ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਉਂਕਿ ਉਹ ਤਾਂ ਹੈ ਨਹੀਂ ਜੀਵਨ ਦਾ, ਗੁਰੂ ਤਾਂ ਹੈ ਹੀ ਜੀਵਨ ਦਾ ਦਾਤਾ ਜੀ, ਸੱਚਮੁੱਚ ਗੁਰੂ ਜੀ ਦਾਨ ਦਿੰਦਾ। ਆਪ ਜੀ ਪਾਠ ਕਰਦੇ ਹੋ ਮਹਾਰਾਜ ਜੀ ਦਾ ਕਿ ਸਤਿਗੁਰੂ ਆਪਣੇ ਸਰੀਰਕ ਦਾਨ, ਚਲੋ ਬੰਦੇ ਨੂੰ ਤੰਦਰੁਸਤੀ ਮਿਲ ਜਾਣੀ, ਜੀ ਦਾਨ ਉਹ ਦੇ ਸਕਦਾ ਜਿਹੜਾ ਖੁਦ ਨਾਮ ਵਿੱਚ ਜਿਉਂਦਾ ਹੈ। ਜੀ ਦਾਨ ਦੇ ਭਗਤੀ ਲੈਣ ਖਰਸ਼ੋਂ ਲੈਣ ਮਿਲਾਏ, ਤੇ ਜਦੋਂ ਕਿਤੇ ਮਹਾਰਾਜ ਜੀ ਦਾ ਸਰੂਪ ਬਣੇ, ਇਹਨੂੰ ਮੂਰਤ ਪੂਰਤ ਨਾਲ ਜੋੜਨਾ ਨਹੀਂ, ਮਨ ਚ ਜਦੋਂ ਬਣਦਾ ਵੀ ਗੁਰੂ ਰਾਮਦਾਸ ਕੈਸੇ ਨੇ, ਮੈਂ ਸਨ ਸ਼ਬਦ ਨਹੀਂ ਵਰਤਦਾ, ਕੈਸੇ ਸਨ ਹੈਣ ਅੱਜ ਵੀ ਨੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ, ਉਹਦਾ ਇੱਕ ਲੇਖ ਸੀ ਮਾਈ ਬਾਬਾ ਮੈਂਡਾ ਬਾਬਾ, ਉਹ ਕਹਿੰਦਾ ਮੇਰਾ ਬਾਬਾ ਪੁਰਬਾਂ ਤੇ ਆਉਂਦਾ ਸਮਝਾਉਣ ਲਈ, ਪੁਰਬ ਵਾਲੇ ਦਿਨ ਆਉਂਦਾ ਤੇ ਦੂਰੋਂ ਖਲੋ ਕੇ ਸੰਗਤਾਂ ਨੂੰ ਦੇਖਦਾ, ਜਿਹੜੇ ਰਸ ਭਿੱਜੀਆਂ ਰੂਹਾਂ ਹੁੰਦੀਆਂ ਨੇ, ਪੁਰਬ ਵਾਲੇ ਦਿਨ ਸਿਰ ਤੇ ਹੱਥ ਲਾ ਕੇ ਉਹਨਾਂ ਨੂੰ ਆਤਮਕ ਮੰਡਲਾਂ ਵਿੱਚ ਨਾਲ ਲੈ ਜਾਂਦਾ ਹੈ। ਪੁਰਬ ਇਕੱਲੇ ਇਸ ਤਰ੍ਹਾਂ ਨਹੀਂ ਬਾਹਰ ਮੁਖੀ। ਗੁਰੂ ਰਾਮਦਾਸ ਜੀ ਕੈਸੇ ਨੇ, ਉਹਨਾਂ ਦਾ ਮੁਖੜਾ ਕਿਹੋ ਜਿਹਾ, ਗੁਰੂ ਸਾਹਿਬ ਜੀ ਦੇ ਸ਼ਬਦ ਨੇ ਤੇ ਉਹਨਾਂ ਨੇ ਆਪਣੇ ਤੇ ਟੁਕਾਏ ਨੇ ਜੀ। ਉਹ ਤੁਸੀਂ ਤੁਹਾਨੂੰ ਸ਼ਬਦ ਸਭ ਨੂੰ ਚੇਤੇ ਵੇ, ਸ਼ੰਤ ਪਹਿਲਾ ਆਸਾ ਕੀ ਵਾਰ ਨਾਲ ਜਿਹੜਾ ਪੜ੍ਹਨੇ, ਖਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨੋ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਜੀਵਨਾ ਹਰ ਜੀਵਨਾ, ਸਭ ਜਨਮ ਧਨ ਧੰਨਾ। ਕਹਿੰਦੇ ਅਸਲ ਚ ਆਹ ਜ਼ਿੰਦਗੀ ਹੈ, ਤੇ ਗੁਰੂ ਰਾਮਦਾਸ ਜੀ ਨੇ ਇੱਥੇ ਆਪਣੇ ਆਤਮਕ ਜੀਵਨ ਦਾ ਜੋ ਰਹੱਸ ਹੈ, ਜੋ ਆਤਮਕ ਜੀਵਨ ਗੁਰੂ ਰਾਮਦਾਸ ਅੰਦਰ ਵਰਦਾ ਪਿਆ, ਉਹਨਾਂ ਗੁਰਮੁਖੋ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ। ਇਹਨਾਂ ਬਚਨਾਂ ਨੂੰ ਥੋੜੇ ਜਿਹੇ ਅਰਥ ਅਸੀਂ ਕਰ ਲਈਏ। ਹਰ ਅੰਮ੍ਰਿਤ ਭਿੰਨੇ ਲੋਇਣਾ, ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਸੁੱਕਦੇ ਨਹੀਂ ਸਨ, ਮਹਾਰਾਜ ਦੇ ਨੇਤਰ ਭਿੱਜੇ ਰਹਿੰਦੇ ਸਨ ਜੀ, ਚਿਮਣੀਆਂ ਭਿੱਜੀਆਂ ਰਹਿਣੀਆਂ। ਚਲੋ ਅਸੀਂ ਪੜਿਆ ਜੋ ਉਹਦੇ ਚ ਇਹੀ ਕਹਿਣਾ ਵੀ ਨੀਰ ਨਾਲ ਭਿੱਜੇ ਨੇ, ਇਹੀ ਸ਼ਬਦ ਵਰਤਾਂਗੇ, ਪਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ, ਅਸਲ ਚ ਸਾਡੀਆਂ ਅੱਖਾਂ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਵਿੱਚ ਭਿੱਜੀਆਂ ਰਹਿੰਦੀਆਂ ਨੇ। ਉਹ ਮਹਾਰਾਜ ਨੇ ਉੱਥੇ ਆਪਣੇ ਲਈ ਕਹਿ ਜੀਏ, ਸਾਰੇ ਟੀਕੇ ਤੁਸੀਂ ਵਾਚਿਓ, ਉਹਦੇ ਚ ਉਹੀ ਕਹਿ ਮੇਰੀਆਂ। ਹਰ ਅੰਮ੍ਰਿਤ ਭਿੰਨੇ ਲੋਇਣਾ, ਸਾਡੇ ਜਿਹੜੇ ਨੇਤਰ ਨੇ ਉਹ ਨਾਮ ਅੰਮ੍ਰਿਤ ਭਿੱਜੇ, ਸਾਡੇ ਦਾ ਅਰਥ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ। ਹਰ ਅੰਮ੍ਰਿਤ ਭਿੰਨੇ ਲੋਇਣਾ ਕਿਵੇਂ ਭਿੱਜ ਗਏ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਰਤੰਨਾ ਦਾ ਅਰਥ ਕਰਾਂਗੇ ਰੰਗਿਆ ਹੋਇਆ। ਸਾਡਾ ਮਨ ਪ੍ਰਭੂ ਦੇ ਨਾਮ ਵਿੱਚ ਇੰਨਾ ਕੁ ਰੰਗੀ ਚੁੱਕਾ ਹੈ, ਉਸ ਰੰਗੇ ਹੋਏ ਮਨ ਨੂੰ ਜਿਹੜਾ ਭਾਗ ਲੱਗਾ, ਉਹ ਅੱਖਾਂ ਤੋਂ ਜਿਹੜਾ ਜਲਕ ਹੈ ਉਹ ਕੇਵਲ ਨੀਰ ਨਹੀਂ, ਉਹ ਗੁਰੂ ਦੇ ਨਾਮ ਦਾ ਅੰਮ੍ਰਿਤ ਜਲਕ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿਨਾ, ਮਨ ਰਾਮ ਕਸਵੱਟੀ ਲਾਇਆ, ਪ੍ਰਭੂ ਨੇ ਸਾਡੇ ਮਨ ਨੂੰ ਨਾਮ ਦੀ ਕਸੌਟੀ ਤੇ ਲਾਇਆ, ਪਤਾ ਲੱਗ ਜਾਏ ਵੀ ਸ਼ੁੱਧ ਹੈ ਕਿ ਅਸ਼ੁੱਧ ਹੈ। ਇੰਨੀ ਕਿਰਪਾ ਕੀਤੀ, ਕੰਚਨ ਸੋਵਿਨਾ, ਅੱਤ ਦਾ ਸੋਹਣਾ ਬਣਾ ਦਿੱਤਾ, ਕਸਵੱਟੀ ਤੇ ਲਾ ਦਿੱਤਾ, ਇਸ ਮਨ ਨੂੰ ਇੰਨਾ ਕੁ ਪ੍ਰਭੂ ਨੇ ਰੰਗ ਦਿੱਤਾ। ਗੁਰੂ ਰਾਮਦਾਸ ਕਹਿੰਦੇ ਸਾਡਾ ਮਨ ਜਿਹੜਾ ਸੋਨੇ ਦੀ ਤਰ੍ਹਾਂ ਬਿਲਕੁਲ ਸ਼ੁੱਧ ਹੈ, ਇਸ ਨੂੰ ਹੋਮੇ ਚ ਨਹੀਂ ਲੈਣਾ। ਇਹ ਮਹਾਰਾਜ ਆਪਣੇ ਅੰਦਰ ਦੀ ਅਵਸਥਾ ਦੱਸ ਰਿਹਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿਨਾ, ਗੁਰਮੁਖ ਰੰਗ ਚਲੂਲਿਆ। ਚਲੂਲਾ ਸ਼ਬਦ ਜੀ ਫਾਰਸੀ ਦਾ ਮਤਲਬ ਗੂੜਾ ਰੰਗ, ਜਿਹ 'ਚ ਕੋਈ ਢੱਬੇ ਕੋਈ ਨਹੀਂ, ਕੋਈ ਫਿੱਕਾਪਨ ਨਹੀਂ। ਗੁਰੂ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਅਮਰਦਾਸ ਨੇ ਰਹਿਮਤ ਵਰਤਾਈ, ਕਹਿਣ ਲੱਗੇ ਸਾਡੇ ਅੰਦਰ ਨੂੰ ਉਹ ਪੂਰੇ ਗੂੜੇ ਰੰਗ 'ਚ ਰੱਖ ਦਿੱਤਾ, ਗੁਰਮੁਖ ਰੰਗ ਚਲੂਲਿਆ। ਅਤੇ ਮਹਾਰਾਜ ਅੱਗੇ ਸ਼ਬਦ ਵਰਤਿਆ, ਮੇਰਾ ਆਪਣਾ ਕਹਿ ਰਿਹਾ ਜੀ, ਮੇਰਾ ਮਨ ਤਨੋਂ ਭਿੱਜਾ ਭਿੰਨਾ, ਕਹਿੰਦੇ ਇਹ ਮੇਰਾ ਮਨ ਮੇਰਾ ਤਨ ਸੱਚੀ ਮੁੱਚੀ ਜੀ ਸਾਰਾ ਨਾਮ ਦੇ ਵਿੱਚ ਭਿੱਜਾ ਹੋਇਆ। ਅਸਲ 'ਚ ਗੁਰਮੁਖੋ ਆ ਜੇ ਜੀਵਨ, ਕਿ ਜਦੋਂ ਇੰਨੀ ਬਖਸ਼ਿਸ਼ ਵਰਤੇ, ਮੇਰਾ ਮਨ ਤੈਨੂੰ ਭਿੰਨਾ। ਮਹਾਰਾਜ ਕਹਿੰਦੇ ਜਨ ਨਾਨਕ ਮੁਸ਼ਕ 'ਚ ਘੋਲਿਆ, ਅਸ ਜਾਣਦੇ ਚੰਗੀ ਤਰ੍ਹਾਂ ਭਿਉਣਾ ਅੰਦਰ ਡੋਬ ਕੇ ਕੱਪੜਾ, ਕਹਿੰਦੇ ਨੇ ਨਾਮ ਦੀ ਸੁਗੰਧੀ 'ਚ ਮੇਰਾ ਅੰਦਰ ਇੰਨਾ ਕੁ ਭਿਉਂ ਦਿੱਤਾ, ਸਭ ਜਨਮ ਧਨ ਧੰਨਾ, ਜਿਹਨੂੰ ਲੋਕ ਜ਼ਿੰਦਗੀ ਕਹਿੰਦੇ ਆ, ਜਨਮ ਕਹਿੰਦੇ ਆ, ਪਰਮਾਤਮਾ ਦਾ ਗੁਰੂ ਦਾ ਕੋਟਾਨ ਕੋਟ ਸ਼ੁਕਰ, ਮੇਰਾ ਇਹ ਜਨਮ ਧੰਤਾ ਯੋਗ ਹੋ ਚੁੱਕਾ ਹੈ। ਇਹ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਆ। ਮੈਂ ਬੇਨਤੀ ਕਰਾਂਗਾ ਕਿ ਅਸਲ 'ਚ ਜਿਹੜਾ ਸਮਾਂ ਬੰਦਗੀ 'ਚ ਨਿਕਲੇ ਉਹ ਜ਼ਿੰਦਗੀ ਹੈ। ਭਾਈ ਸਾਹਿਬ ਕਹਿੰਦੇ ਆ, ਆ ਹਜ਼ੂਮੇ ਅਸਤ ਕੇ ਬਹਿਰੇ ਜ਼ਿੰਦਗੀ ਈਸਤ, ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਈਸਤ, ਉਹ ਹੀ ਜ਼ਿੰਦਗੀ ਹੈ ਜਿਹੜੀ ਸੰਗਤ ਵਿੱਚ ਬੈਠ ਕੇ ਬੰਦਗੀ ਕੀਤੀ ਜਾਏ। ਗੁਰੂ ਸਾਹਿਬ ਇੱਥੇ ਸ਼ਬਦ ਵਰਤਦੇ ਆ ਕਿ ਭਾਈ ਸੱਜਣੋ, ਅਸਲ 'ਚ ਜੀਵਨ ਉਹ ਵੇ ਜਿੱਥੇ ਪਰਮਾਤਮਾ ਦਾ ਨਾਮ ਚੱਲਦਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਜੀਵਨਾ ਵਿੱਚੋਂ ਹਰੀ ਕਾ ਜੀਵਨ। ਇਸੇ ਨੂੰ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਫਰਮਾਇਓ ਨੇ ਕਿ ਭਾਈ ਸੱਜਣੋ, ਅਸਲ ਜੀਵਨ ਬੰਦਗੀ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸੋ ਜੀਵਤ ਜਿਨ ਜੀਵਤ ਜਪਿਆ, ਆਖਾਂ ਜੀਵਾਂ ਵਿਸਰੈ ਮਰ ਜਾਊਂ। ਅਸਲ 'ਚ ਜੀਵਨ ਹੈ। ਮਹਾਰਾਜ ਦੇ ਸ਼ਬਦ ਨੇ ਹਜ਼ੂਰ ਬਖਸ਼ ਦੇ ਕਰਦੇ ਆ, ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤ ਕਰ ਸਹੋ, ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ। ਜਿਉਂਦਾ ਤਾਂ ਰਹੇਗਾ ਜੇ ਤੂੰ ਨਾਮ ਨੂੰ ਜਪੇਗਾ, ਉਸ ਨਾਮ ਦਾ ਰਸ ਮਾਣੇਗਾ। ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਕਿ ਜੀਵਨਾ ਹਰ ਜੀਵਨਾ, ਜੀਵਨਾ ਵਿੱਚੋਂ ਖਰੀ ਨਾਲ ਜੁੜਨਾ ਜੀਵਨ ਹੈ। ਉਹ ਜੀਵਨ ਤਾਂ ਬਣਦਾ ਜੇ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪੀਏ।
ਰਹਾਉ ਅਨਕ ਪ੍ਰਕਾਰੀ ਬਸਤਰ ਉਠਾਏ,
ਅਨਕ ਪ੍ਰਕਾਰੀ ਬਸਤਰ ਉਠਾਏ। ਮੰਨ ਲਓ ਬੰਦਾ ਕਈ ਤਰ੍ਹਾਂ ਦੇ ਕੱਪੜੇ ਪਾਉਂਦਾ। ਮੈਂ ਬੇਨਤੀ ਆਪ ਜੀ ਨੂੰ ਕੀਤੀ ਵੀ ਆਹ ਤਿੰਨ ਚਾਰ ਗੱਲਾਂ ਹੀ ਨੇ, ਖਾਣਾ ਪਾਣਾ ਤੇ ਸਵਾਰੀ। ਸਤਿਗੁਰੂ ਕਹਿੰਦੇ ਨੇ ਕਈ ਤਰ੍ਹਾਂ ਦੇ ਕੱਪੜੇ ਪਾਉਂਦਾ, ਨਵੇਂ ਨਵੇਂ ਫੈਸ਼ਨ ਕੱਢਦਾ, ਨਵੇਂ ਨਵੇਂ ਰਿਵਾਜ਼ ਚੱਲ ਪੈਂਦੇ ਆ। ਸਤਿਗੁਰੂ ਕਹਿੰਦੇ ਨੇ ਭਾਈ ਅਸੀਂ ਅਨੇਕਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਹਾਂ, ਸਾਡੇ ਵਰਗਾ ਫੈਸ਼ਨ ਕਰਕੇ ਦਿਖਾਓ ਕੋਈ। ਗੁਰੂ ਅਰਜਨ ਸਾਹਿਬ ਕਹਿੰਦੇ ਬਹੁਤ ਕੱਪੜੇ, ਸਾਡੇ ਵਰਗੇ ਕੱਪੜੇ ਕੋਈ ਪਾ ਹੀ ਨਹੀਂ ਸਕਦਾ। ਸੱਚੇ ਪਾਤਸ਼ਾਹ ਉਹ ਕਿਹੜੇ ਬਸਤਰ ਨੇ ਅਨਕ ਪ੍ਰਕਾਰੀ ਜਿਹੜੇ ਤੁਸੀਂ ਓੜਦੇ ਪਏ ਹੋ? ਤੇ ਸਤਿਗੁਰੂ ਫਿਰ ਉਸ ਦਾ ਉੱਤਰ ਅੱਗੇ ਦਿੰਦੇ ਕਨ
ਆਨ ਦਿਨ ਕੀਰਤਨ ਹਰ ਗੁਣ ਗਾਏ,
ਅਨ ਦਿਨ ਕੀਰਤਨ ਹਰ ਗੁਣ ਗਾਏ, ਅਨਕ ਪ੍ਰਕਾਰੀ ਬਸਤਰ ਉਡਾਏ। ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਕੱਪੜੇ ਪੈਰ ਨੇ ਇਹ ਨੇ ਕਿ ਅਸੀਂ ਦਿਨ ਰਾਤ ਪਰਮਾਤਮਾ ਦਾ ਕੀਰਤਨ ਕਰਨੇ ਪਏ। ਏਦੂ ਵੱਡਾ ਕੱਪੜਾ ਕੋਈ ਨਹੀਂ। ਗੁਰਮੁਖੋ ਆਹ ਕੱਪੜੇ ਪਾਏ ਨੇ ਮਹਾਰਾਜ, ਕਹਿ ਗਏ ਸਭ ਕੁਝ ਬਾਣੀ ਚ, ਵਾਹੂ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਕਹਿੰਦੇ ਹੰਕਾਰੀ ਬੰਦੇ ਇੰਨੇ ਮੀਨ ਕੱਪੜੇ, ਮਹੀਨ ਪਤਲੇ ਪਤਲੇ ਪਾਉਂਦੇ ਆ, ਵਿੱਚੋਂ ਅੰਗਾਂ ਦਾ ਪ੍ਰਦਰਸ਼ਨ ਕਰ ਰਿਹਾ, ਗਰਭ ਨੇ, ਹੰਕਾਰੀ ਨੇ। ਪਰ ਇਹਨਾਂ ਨੂੰ ਪਤਾ ਨਹੀਂ ਇੱਕ ਦਿਨ ਜਿਹੜੇ ਕੱਪੜਿਆਂ ਦਾ ਮਾਣ ਕਰਦੇ ਹੋ ਤੇ ਤਨ ਦਾ ਕੱਪੜਾ ਵੀ ਸੜ ਕੇ ਰਾਖ ਹੋ ਜਾਣਾ। ਸਤਿਗੁਰੂ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਬਸਤਰ ਇਹ ਨੇ ਜਿਹੜੇ ਮੈਂ ਓਢੇ ਨੇ, ਉਹ ਬਸਤਰ ਨੇ ਕਿ ਅਨ ਦਿਨ ਦਿਨ ਰਾਤ ਹਰ ਵੇਲੇ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦਾ ਕੀਰਤਨ ਕਰਦੇ ਖਾਂ।
ਹਸਤੀ ਰੱਥ ਅਸ ਅਸ ਵਾਰੀ,
ਮਹਾਰਾਜ ਸ਼ਬਦ ਵਰਦਿਆ ਹਾਥੀ ਰੱਥ ਤੇ ਘੋੜੇ, ਇਹ ਉਸ ਵਕਤ ਦੀਆਂ ਸਵਾਰੀਆਂ ਸਨ ਜੀ। ਅੱਜ ਤੁਸੀਂ ਗੱਡੀਆਂ ਕਹਿ ਲਓ ਵੀ ਟੋਪ ਦੀ ਗੱਡੀ, ਕਰੋੜਾਂ ਦੀ ਗੱਡੀ, ਇਹ ਇਹ ਹੀ ਕਹਿ ਸਕਦੇ ਹਾਂ ਨਾ। ਤੇ ਸੱਚ ਇਹ ਬੰਦਾ ਸਫ਼ਰ ਤਾਂ ਉਹਨਾਂ ਕੋਈ ਕਰਨਾ ਹੈ। ਸਤਿਗੁਰੂ ਕਹਿੰਦੇ ਨੇ ਸਾਡੇ ਵਾਸਤੇ ਹਾਥੀ ਦੀ ਸਵਾਰੀ ਵੀ ਹੈ, ਸਾਡੇ ਕੋਲ ਰੱਥ ਵੀ ਨੇ, ਅਸੀਂ ਘੋੜਿਆਂ ਦੀ ਸਵਾਰੀ ਵੀ ਕਰਨੀ ਹੈ। ਇਹ ਸਾਰੇ ਦੇ ਸਾਰੇ ਅਰਥ ਜਿਹੜੇ ਨੇ ਆਤਮਕ ਨੇ ਜੀ। ਹਾਥੀ ਨੇ, ਘੋੜੇ ਨੇ, ਸਾਡੇ ਕੋਲ ਕੀਮਤੀ ਰੱਥ ਵੀ ਹਨ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਹਰ ਕਾ ਮਾਰਗ ਹਿਰਦੈ ਨਿਹਾਰੀ, ਹਰ ਕਾ ਦਾ ਅਰਥ ਹੈ ਪ੍ਰਭੂ, ਮਾਰਗ ਦਾ ਅਰਥ ਹੈ ਰਸਤਾ, ਤੇ ਨਿਹਾਰੀ ਦਾ ਅਰਥ ਹੈ ਦੇਖਣਾ। ਆਪਣੇ ਹਿਰਦੇ ਵਿੱਚ, ਆਪਣੇ ਅੰਦਰ ਟਿਕ ਕੇ ਅਸੀਂ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਰਸਤਾ ਦੇਖਦੇ ਹਾਂ, ਉਹਦੇ ਤੱਕ ਪਹੁੰਚਣ ਲਈ ਰਾਹ ਦੇਖਣੇ ਪਏ ਹਾਂ। ਸੱਚ ਇਹ ਵੇ ਸਾਡੇ ਵਾਸਤੇ ਹਾਥੀ ਘੋੜੇ ਇਹ ਹੀ ਨੇ ਕਿ ਆਤਮਕ ਰਸਤੇ ਤੇ ਚੱਲਣਾ, ਇਹ ਨਹੀਂ ਕਿ ਬਾਹਰ ਦਾ ਵਿਖਾਵਾ। ਫਿਰ ਸ਼ਬਦ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੰਨ ਲਓ ਕਿਸੇ ਬੰਦੇ ਕੋਲ ਬਹੁਤ ਸਵਾਰੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ, ਮੈਂ ਆਪ ਜੀ ਨੂੰ ਬੇਨਤੀ ਕਰਦਾ ਜਾਵਾਂ ਕਿ ਦੌਲਤ ਦਾ ਬੜਾ ਵੱਡਾ ਚਮਤਕਾਰ ਹੈ, ਪੈਸਾ ਬੜਾ ਵੱਡਾ ਕਰਾਮਾਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ, ਬਹਾਦਰ ਸ਼ਾਹ ਜਦੋਂ ਬਾਦਸ਼ਾਹ ਬਣਿਆ ਤੇ ਗੁਰੂ ਸਾਹਿਬ ਜੀ ਨੂੰ ਉਹਨੇ ਬੁਲਾਇਆ ਸੀ, ਤੇ ਉਹਦੀ ਗੱਦੀ ਨਿਸ਼ੇਨ ਵੇਲੇ ਮਹਾਰਾਜ ਉੱਥੇ ਗਏ। ਚਲੋ ਇਹ ਸ਼ਬਦ ਨਹੀਂ ਮੈਂ ਵਰਤਾਂਗਾ ਕਿ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਗਏ, ਕਿਉਂਕਿ ਖੁਦ ਗੁਰੂ ਆਪ ਦਰਬਾਰਾਂ ਦਾ ਮਾਲਕ ਹੈ, ਉਹ ਕਿਸੇ ਦੇ ਦਰਬਾਰ 'ਚ ਨਹੀਂ ਜਾਏਗਾ। ਉਸ ਵਕਤ ਇੱਕ ਸੱਜਦ ਨੇ ਕੁਝ ਸਵਾਲ ਕੀਤੇ ਸਨ, ਈਰਖਾ ਦੇ ਅਧੀਨ ਭਰਿਆ ਪਿਆ ਸੀ, ਕਰਾਮਾਤ ਦਿਖਾਓ। ਸਤਿਗੁਰੂ ਨੇ ਮੁਸਕਰਾ ਦਿੱਤਾ, ਕਹਿਣ ਲੱਗਾ ਤੁਹਾਨੂੰ ਮੰਨਦੇ ਆ ਤੁਹਾਡੇ ਅਨੁਯਾਈ ਸਿੱਖ, ਕੋਈ ਕਰਾਮਾਤ, ਕੋਈ ਮੌਜਾ। ਮਹਾਰਾਜ ਨੇ ਇਸ਼ਾਰਾ ਕਰਕੇ ਗਿਆ ਬਹਾਦਰ ਸ਼ਾਹ ਦਾ ਮੂੰਹ ਕਰਾਮਾਤ ਹੈ। ਕਹਿੰਦਾ ਇਹ ਨਹੀਂ ਗੱਲ ਮੈਂ ਸਮਝਿਆ। ਮਹਾਰਾਜ ਕਹਿੰਦੇ ਅੱਜ ਤਖ਼ਤ ਤੇ ਬੈਠਾ, ਜੋ ਮੂੰਹ ਤੋਂ ਕਹੇਗਾ ਹੋਵੇਗਾ। ਕਹਿੰਦਾ ਨਹੀਂ ਨਹੀਂ ਫਿਰ ਤੁਸੀਂ ਆਪਣੀ ਗੱਲ ਕੋਈ ਕਹੋ। ਗੁਰੂ ਸਾਹਿਬ ਨੇ ਜੀ ਸੋਨੇ ਦੀ ਮੋਹਰ ਸੱਟੀ ਉਹਦੇ ਪੈਰਾਂ 'ਚ। ਕਹਿਣ ਲੱਗੇ ਦੂਜੀ ਕਰਾਮਾਤ ਆਈ, ਪੈਸਾ ਹੈ, ਸਭ ਕੁਝ ਉਲਟਾ ਪੁਲਟਾ ਕਰ ਦਿੰਦਾ, ਬਦਲ ਦਿੰਦਾ, ਬਾਦਸ਼ਾਹ ਦਾ ਮੂੰਹ ਪੈਸਾ। ਉਹ ਕਹਿੰਦਾ ਨਹੀਂ ਫਿਰ ਤੁਹਾਡੇ, ਤੁਸੀਂ ਕੀ ਕਹਿੰਦੇ ਹੋ, ਤੁਹਾਡੇ ਪੱਲੇ ਕੀ? ਜੋ ਤੀਜੀ ਵਾਰ ਕਿਹਾ, ਮਹਾਰਾਜ ਨੇ ਫਿਰ ਮਿਆਨ 'ਚੋਂ ਸ੍ਰੀ ਸਾਹਿਬ ਖਿੱਚ ਕੇ ਕਈ ਕਹਿਣ ਲੱਗਿਆ ਵੱਡੀ ਕਰਾਮਾਤ ਤੇ ਤੇਰਾ ਸਿਰ ਲਾ ਕੇ ਰੱਖ ਦਿਆਂਗਾ। ਇਹ ਵੀ ਇੱਕ ਕਰਾਮਾਤ ਹੈ। ਉਂਝ ਗੁਰੂ ਸਾਹਿਬ ਨੇ ਸ਼ਬਦ ਵਰਤੇ ਕਿ ਜਦੋਂ ਅਸੀਂ ਦੇਖਦੇ ਹਾਂ ਇਹ ਪੈਸਾ, ਇਹ ਦੌਲਤ, ਇਹ ਹੈ ਤਾਂ ਇਹਦੀ ਤਾਕਤ ਆਪਣੀ ਹੈ ਨਾ ਜੀ, ਪਰ ਜਦੋਂ ਰੂਹਾਨੀਅਤ ਦੇ ਤੌਰ 'ਤੇ ਆਓਗੇ, ਗੁਰਮੁਖੋ ਚੇਤੇ ਰੱਖਿਓ, ਖਰਬਾਂ ਪਤੀ ਕੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੋ ਕੇ ਵੀ ਜੇ ਇਹ ਸ਼ਬਦ ਕਹਿ ਮੈਂ ਰੁਪਈਏ ਨਾਲ ਰੱਬ ਨੂੰ, ਗੁਰੂ ਨੂੰ, ਨਾਮ ਨੂੰ ਖਰੀਦ ਲਿਆ, ਇਹ ਬਿਲਕੁਲ ਝੂਠ। ਜੇ ਰਾਵਣ ਨੂੰ ਬਦੀ ਦਾ ਚਿੰਨ੍ਹ ਮੰਨਿਆ ਬਾਣੀ 'ਚ ਜੀ, ਤੇ ਵੇਖੋ ਆਪਾਂ ਨੂੰ ਬਾਣੀ ਤੋਂ ਖੱਬੇ ਸੱਜੇ ਜਾ ਕੇ ਐਵੇਂ ਗਲਤ ਵਿਆਖਿਆ ਨਹੀਂ ਕਰਨੀ ਚਾਹੀਦੀ। ਉਹ ਬੜਾ ਪੰਡਿਤ ਸੀ, ਉਹ ਬੜਾ ਵਿਦਵਾਨ ਸੀ, ਉਹ ਬੜਾ ਚੰਗਾ ਸੀ, ਸਾਡੇ ਵਿਗਿਆਨ ਬੜੀ ਉਹਦੀ ਪਿੱਠ ਠੋਕਦੇ ਆ। ਗੁਰੂ ਸਾਹਿਬ ਨੇ ਭੁੱਲਾ ਦੈਂਤ ਕਿਹਾ, ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਨੇ ਕਿਹਾ, ਮੂਰਖ ਰਾਵਣ ਕਿਆ ਲੈ ਗਿਆ। ਪਰ ਆਪ ਨੂੰ ਪਤਾ ਕਿ ਬਾਣੀ 'ਚ ਇੱਕ ਥਾਂ 'ਤੇ ਉਹਦਾ ਪੋਜ਼ਿਟਿਵ ਪੱਖ ਦਿੱਤਾ ਹੈ, ਬਾਕੀ ਤਾਂ ਹੈ ਵੀ ਉਹਨੇ ਆਹ ਕੰਮ ਕੀਤਾ, ਮੂਰਖਤਾ ਹੀ ਕੀਤੀ, ਪਰ ਇੱਕ ਥਾਂ 'ਤੇ ਉਹਦਾ ਪੋਜ਼ਿਟਿਵ ਪੱਖ ਦਿੱਤਾ ਵੀ ਸੋਨੇ ਦੀ ਉਹਦਾ ਸ਼ਹਿਰ ਹੋਣ ਦੇ ਬਾਵਜੂਦ, ਇੰਨਾ ਖਜ਼ਾਨਾ ਹੋਣ ਦੇ ਬਾਵਜੂਦ ਉਹਨੇ ਆਪਣੀ ਇਸ਼ਟ ਨੂੰ ਜਦੋਂ ਖੁਸ਼ ਕੀਤਾ, ਪੈਸੇ ਨਾਲ ਨਹੀਂ, ਆਪਣਾ ਸਿਰ ਦੇ ਕੇ ਖੁਸ਼ ਕੀਤਾ ਸੀ। ਇੱਕ ਪੱਖ ਬਾਣੀ 'ਚ ਉਹਦਾ ਆਇਆ ਕਿ ਸੰਮਨ ਜਾਉ ਉਸ ਪ੍ਰੇਮ ਕੇ, ਦਮ ਕੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਉੱਥੇ ਇੱਕ ਪੱਖ ਦਿੱਤਾ ਵੀ ਉਹਨੇ ਆਪਣਾ ਸਿਰ ਭੇਟ ਕੀਤੇ। ਪਰ ਜੇ ਮੰਨ ਲਓ ਕਿ ਕਿਸੇ ਕੋਲ ਹਾਥੀ ਨੇ, ਘੋੜੇ ਨੇ, ਸਵਾਰੀਆਂ ਨੇ, ਤੇ ਇਹ ਸਮਝੇ ਵੀ ਮੇਰੇ ਕੋਲ ਸਭ ਕੁਝ, ਮੈਂ ਫਿਰ ਆਪ ਨੂੰ ਬੇਨਤੀ ਕਰਦੇ ਹਾਂ, ਇਹ ਪਦਵੀਆਂ, ਇਹ ਜੋ ਕੁਝ ਵੀ ਬੰਦੇ ਦੇ ਕੋਲ ਹਾਥੀ ਘੋੜੇ ਜੋ ਕੁਝ ਹੈ, ਇਹ ਗੁਰਮੁਖ ਚਾਰ ਦਿਨਾਂ ਦੀ ਖੇਡ, ਜੋ ਉਸ ਤੋਂ ਪੱਲੇ ਕੁਛ ਵੀ ਨਹੀਂ ਰਹਿੰਦਾ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਕ ਕੀ ਛਾਇਆ, ਗੋਬਿੰਦ ਭਜੇ ਬਿਨ ਹੜਕਾ ਜਲ। ਕੱਖਾਂ ਦੀ ਅੱਗ ਕਿੰਨੇ ਦਿਨ ਬਲੂਗੀ ਜੀ, ਬੁੱਝੇਗੀ? ਹੜ੍ਹ ਦਾ ਪਾਣੀ ਕਿੰਨੇ ਦਿਨ ਬਰਾਨੀਆਂ ਨੂੰ ਭਰੇਗਾ, ਉੱਚੀਆਂ ਪੈਲੀਆਂ ਨੂੰ ਇੱਕ ਦਿਨ ਲਵੇਗਾ? ਤੇ ਬੱਦਲਾਂ ਦੀ ਛਾਂ ਥੱਲੇ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ, ਆਈ ਤੇ ਗਈ ਦੁਨੀਆਂ ਦਾ ਆਹ ਕੁਛ ਹੈ। ਇੱਕ ਮੈਂ ਪ੍ਰਮਾਣ ਸਿਰਫ ਦੇਖ ਕੇ ਸ਼ਬਦ ਦੀ ਸੰਪੰਨਤਾ ਕਰਨੇ ਆਪਾਂ, ਇੱਕ ਕੋਲ ਬਹੁਤ ਕੁਝ, ਰਾਜ ਭਾਗ ਸਭ ਕੁਝ ਕਹਿ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਉਹ ਸ਼ਲੋਕ ਹੈ ਕਬੀਰ ਹੈ ਗਏ ਬਾਹਨ ਸਗਨ ਘਨ, ਹਾਥੀ ਨੇ, ਘੋੜੇ ਨੇ, ਰੱਥ ਨੇ, ਛਤਰਪਤੀ ਕਿਨਾਰ। ਉਸ ਰਾਜੇ ਦੀ ਇਸਤਰੀ ਜਿਹਦੇ ਸਿਰ ਤੇ ਛਤਰ ਝੁਲਦੇ ਨੇ, ਪਰ ਉਹਦੇ ਬਰਾਬਰ ਹੀ ਕੋਈ ਜਿਹਦੇ ਪੱਲੇ ਕੱਪੜੇ ਵੀ ਕੋਈ ਨਹੀਂ ਇੰਨੇ, ਪਾਟੇ ਜੇ ਕੱਪੜੇ ਲੀਰਾਂ ਲਾਈ ਫਿਰਦੀ, ਪਰ ਸਾਰਾ ਦਿਨ ਸੰਗਤ ਵਿੱਚ ਪਾਣੀ ਢੋਂਦੀ ਹੈ, ਭਾਂਡੇ ਮਾਂਜਦੀ ਹੈ, ਸਿਮਰਨ ਕਰਦੀ ਹੈ। ਹੁਣ ਭਗਤ ਜੀ ਨੂੰ ਪੁੱਛੀਏ, ਦੋਨਾਂ ਚੋਂ ਜ਼ਿੰਦਗੀ ਕਿਹਦੀ ਹੈ, ਜੀਵਨ ਕਿਹਨੂੰ ਕਹਿੰਦੇ ਹੋ? ਕਹਿਣ ਲੱਗੇ, ਮੈਂ ਜੀਵਨ ਪਾਟੇ ਕੱਪੜਿਆਂ ਵਾਲੀ ਇਸਤਰੀ ਨੂੰ ਕਹਾਂਗਾ, ਰਾਜੇ ਦੀ ਇਸਤਰੀ ਦੀ ਕੋਈ ਜ਼ਿੰਦਗੀ ਥੋੜਾ ਹੈ? ਕਿਉਂ ਜੀ, ਉਹਦੇ ਕੋਲ ਹਾਥੀ ਘੋੜੇ ਇੰਨਾ ਕੁਛ। ਕਹਿਣ ਲੱਗੇ, ਇੰਨਾ ਕੁਝ ਲੈ ਕੇ ਕੇਵਲ ਵਾਸ਼ਨਾ ਵਿੱਚ ਪਲੀਤ ਬੈਠੀ ਹੈ, ਜਿਹਦੇ ਕੱਪੜੇ ਮੈਲੇ ਨੇ, ਦੇ ਅੰਦਰ ਨੂੰ ਦੇਖ ਕੇ ਰੱਬ ਤੋਂ ਬਿਨਾਂ ਕਿਸੇ ਨੂੰ ਯਾਦ ਹੀ ਨਹੀਂ ਕਰਦੀ ਪਈ। ਜੀਵਨ ਇਹਦਾ ਹੈ। ਬਾਬਾ ਜੀ ਦੇ ਬਚਨ ਨੇ, ਕਬੀਰ ਖਹਿ ਗਏ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ, ਹਰ ਜਨ ਕੀ ਪਨਹਾਰ। ਅੱਗੇ ਕੁਸ਼ਚਨ ਆਪੇ ਕਰ ਦਿਆ, ਕਬੀਰ ਨਿਰਪ ਨਾਰੀ ਕਿਉਂ ਨਿੰਦਿਆ, ਹਰ ਚੇਰੀ ਕਿਉਂ ਮਾਨ, ਉਹ ਮਾਂਗ ਸਵਾਰੈ ਬਿਖੇ ਕਹੋ, ਉਹ ਸਿਮਰੈ ਹਰ ਨਾਮ। ਮਹਾਰਾਜ ਕਹਿੰਦੇ, ਸਾਡੇ ਲਈ ਹਾਥੀ ਘੋੜੇ ਸਭ ਕੁਝ ਏ, ਕਿ ਅਸੀਂ ਆਪਣੇ ਅੰਤਰ ਆਤਮੇ ਪ੍ਰਭੂ ਦਾ ਰਸਤਾ ਦੇਖਦੇ ਹਾਂ।
ਮਨ ਤਨ ਅੰਤਰ ਚਰਨ ਧਿਆਇਆ,
ਹਜ਼ੂਰ ਕਹਿੰਦੇ ਨੇ ਆਪਣੇ ਮਨ ਵਿੱਚ, ਆਪਣੇ ਤਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨ, ਚਰਨ ਗੁਰੂ ਦਾ ਸ਼ਬਦ, ਚਰਨ ਗੁਰੂ ਕਾ ਨਾਮ, ਚਰਨ ਗੁਰੂ ਕਾ ਹੁਕਮ, ਚਰਨ ਗੁਰੂ ਕਾ ਬਚਨ, ਅਸੀਂ ਆਪਣੇ ਮਨ ਵਿੱਚ, ਆਪਣੇ ਤਨ ਵਿੱਚ ਆਪਣੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਧਿਆਉਣਾ ਕੀਤਾ ਹੈ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਹਰ ਸੁਖ ਨਿਦਾਨ, ਹਰੀ ਪ੍ਰਭੂ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ, ਨਿਦਾਨ ਦਰਦ ਖਜ਼ਾਨਾ, ਨਾਨਕ ਦਾਸ ਪਾਇਆ। ਵਾਹਿਗੁਰੂ ਇੰਨੀ ਨਿਮਰਤਾ ਦਾਸ ਦੇ ਸੱਸੇ ਨੂੰ ਸਿਆਰੀ ਹੈ। ਗੁਰੂ ਅਰਜੁਨ ਸਾਹਿਬ ਬਚਨ ਕਰਦੇ ਆ ਕਿ ਅਸੀਂ ਦਾਸਾਂ ਨੇ ਸਿਰਫ ਹਰੀ ਦੇ ਚਰਨ ਧਿਆ ਕਰਕੇ ਭਾਈ ਸੁੱਖਾਂ ਦਾ ਖਜ਼ਾਨਾ ਪਾਇਆ ਹੈ। ਸੁੱਖ ਨਿਦਾਨ ਪਰਮਾਤਮਾ ਦਾ ਨਾਮ, ਇੰਨੇ ਕੁ ਸ਼ਬਦ ਸਵੀਕਾਰ ਕਰਿਓ। ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਬਖਸ਼ ਦੇਣਾ। ਆਓ ਦਾਤਾਰ ਜੀ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਆਪ ਜੀ ਸਰਵਣ ਕਰੋ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।